अंगद दुख निकंदन गुरु अमरदास हिरदनित त्याव हिरदनित त्याव श्री गुरु रामदास गुण गावो गुरु अर्जन बिगनन के नाशक बिगनन के नाशक श्री हर गोविंद शुभ मत प्रकारो कर जोरी नमो कर जोरी गुरु हर कृष्ण मनाओ बोरी गुरु तेग बहादुर परम कृपाला वाहिगुरु परम कृपाला श्री गुरु गोविंद सिंह विशाला तरु तरा पर पुन पुन सीता वाहिगुरु पुन पुन सीता बंदो बार बार जगदीशा या मह अमृत ज्ञान है मानक भगत बैराग श्री गुरु ग्रंथ साहिब उदद बंदो कर अनुराग एकंकारा सतगुरु ते प्रसाद सच हुए वाहे गुरु जी के पते है विघ्न विनाशन सोए वाहे गुरु जी के पते है विघ्न विनाशन सोए
वाहिगुरु साहिब जीओ दोहरा इम जोगी तपसी महद प्यो ब्रतंत विशाल सुन तिस नर नारी तहां अचरज पे तिस काल इम जोगी तपसी महद प्यो ब्रतंत विशाल सुन तिस नर नारी तहां अचरज पै तिस काल
वाहिगुरु जी का खालसा वाहिगुरु जी की फतेह। परम सम्मान योग जुगोह जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरमुख प्यारे सत संगी जनों आप जी वडभागी हो जो अज बुधवार दे विशेष दीवान सजदे ने इस दीवान दी हाजरी भरदे हुए आप जी सतगुरां दे पावन पवित्र इलाही बचना दा कीर्तन सरवण कर रहे सी जिवें कि पिछले समय विच इस स्थान दी मर्यादा मुताबक हर बुधवार गुरु इतिहास दी विचार आप संगतां नूं सरवण कराई जांदी सी। गुरमुख प्यारियां ने अपराला कीता है ओ इतिहास दियां पोथियां प्राप्त करके अज तों फिर उस लड़ी नूं आरंभ कर लगे ने। ਆਪ ਜੀ ਜਿਵੇਂ ਭਲੀ ਪ੍ਰਕਾਰ ਜਾਣੂ ਇਤਿਹਾਸ ਇੱਕ ਉਸ ਜੰਜੀਰ ਦੀ ਤਰ੍ਹਾਂ ਜਿਹੜਾ ਸਾਡੇ ਵਰਤਮਾਨ ਤੋਂ ਲੈ ਕੇ ਸਾਨੂੰ ਬੀਤ ਚੁੱਕੇ ਸਮੇਂ ਦੇ ਨਾਲ ਜੋੜਦਾ। ਭਾਵਾਂ ਕਿ ਗੁਰੂ ਘਰ ਦੇ ਅੰਦਰ ਸਾਖੀਆਂ ਦੀ ਪਰੰਪਰਾ, ਸਾਖੀਆਂ ਦੀ ਪ੍ਰਥਾ ਗੁਰੂ ਅੰਗਦ ਸਾਹਿਬ ਜੀ ਦੇ ਵੇਲੇ ਤੋਂ ਆਰੰਭ ਹੋ ਗਈ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਭਾਈ ਬਾਲੇ ਤੋਂ ਸਰਵਣ ਕਰਕੇ ਭਾਈ ਪੈੜੇ ਮੋਖੇ ਤੋਂ ਗੁਰਦੇਵ ਦੀਆਂ ਸਾਖੀਆਂ ਅੰਕਿਤ ਕਰਾਈਆਂ। ਉਸ ਤੋਂ ਬਾਅਦ ਬਾਬੇ ਪਿਰਤੀਏ ਦੀ ਸੰਤਾਨ ਵਿੱਚੋਂ ਬਾਬਾ ਮਿਹਰਵਾਨ ਨੇ ਕੁਝ ਗੁਰੂ ਕਾ ਇਤਿਹਾਸ ਇਕੱਤਰ ਕੀਤਾ। ਫਿਰ ਗੁਰੂ ਕੇ ਸਿੱਖ ਬੇਅੰਤ ਐਸੇ ਹੋਏ ਜਿਨ੍ਹਾਂ ਨੇ ਗੁਰੂ ਕੇ ਇਤਿਹਾਸ ਨੂੰ ਕਾਵਿ ਰੂਪ ਵਿੱਚ ਵੀ ਲਿਖਿਆ ਅਤੇ ਵਾਰਤਕ ਰੂਪ ਦੇ ਅੰਦਰ ਵੀ ਲਿਖਿਆ। ਵੱਖ ਵੱਖ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਬਿਆਨ ਕੀਤਾ। ਕਿਸੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨੂੰ ਲਿਖਿਆ ਕਵੀ ਸੋਇਨ ਵਰਗਿਆਂ ਨੇ, ਅਤੇ ਉਹਨਾਂ ਨੇ ਨਾਮ ਲਿਖ ਦਿੱਤਾ ਗੁਰਬਿਲਾਸ ਪਾਤਸ਼ਾਹ ਛੇਵੀਂ। ਸਾਰਾ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ। ਕਿਸੇ ਨੇ ਪਾਤਸ਼ਾਹ ਦਸਵੇਂ ਦਾ ਜੀਵਨ ਲਿਖਿਆ ਗੁਰਬਿਲਾਸ ਪਾਤਸ਼ਾਹ ਦਸਵੀਂ। ਇਹ ਦੋ ਗ੍ਰੰਥ ਨੇ, ਇੱਕ ਭਾਈ ਸੁੱਖਾ ਸਿੰਘ ਦਾ ਲਿਖਿਆ, ਇੱਕ ਭਾਈ ਕੋਇਰ ਸਿੰਘ ਦਾ ਲਿਖਿਆ। ਇਸ ਤੋਂ ਇਲਾਵਾ ਮਹਿਮਾ ਪ੍ਰਕਾਸ਼ ਲਿਖਿਆ ਗਿਆ ਇੱਕ ਵਾਰਤਕ ਰੂਪ ਅੰਦਰ, ਇੱਕ ਕਾਵਿ ਰੂਪ ਅੰਦਰ। ਇਹਦੇ ਨਾਲ ਹੀ ਮੈਂ ਇੱਕ ਅਰਜ਼ ਕਰਾਂ, ਜਿਸ ਵਿਦਵਾਨ ਕਵੀ ਦਾ ਇਤਿਹਾਸ ਤੁਸੀਂ ਸਰਵਣ ਕਰਦੇ ਹੋ, ਸਿੱਖ ਧਰਮ ਦੇ ਅੰਦਰ ਪਹਿਲਾ ਵਿਦਵਾਨ ਹੈ ਭਾਈ ਸੰਤੋਖ ਸਿੰਘ, ਜਿਹਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅਤੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਦਾ ਜੀਵਨ ਆਪਣੀ ਕਲਮ ਨਾਲ ਲਿਖਿਆ। ਮੈਂ ਅਰਜ਼ ਕਰਦਿਆਂ ਇਸ ਕਰਕੇ ਕਥਾ ਤੋਂ ਪਹਿਲਾਂ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਿਹੜੇ ਬਿਲਕੁਲ ਇੱਕ ਗਰੀਬ ਜਿਹੇ ਪਰਿਵਾਰ ਵਿੱਚ ਪੈਦਾ ਹੋਏ ਨੇ, ਇਹਨਾਂ ਦੇ ਪਿਤਾ ਦਾ ਨਾਮ ਸੀ ਭਾਈ ਦੇਵਾ ਸਿੰਘ ਜੀ, ਅੰਬਾਲੇ ਦੇ ਨੇੜੇ ਬੁੜੀਏ ਪਿੰਡ ਵਿੱਚ ਰਹਿਣ ਵਾਲੇ ਸਨ। ਇਹਨਾਂ ਦੇ ਪਿਤਾ ਜੀ ਨੂੰ ਚਾਹ ਸੀ ਗੁਰਬਾਣੀ ਦੇ ਅਧਿਐਨ ਦਾ, ਪਠਨ ਪਾਠਨ ਕਰਨ ਦਾ। ਪਿਤਾ ਜੀ ਇਹਨਾਂ ਦੇ ਅੰਮ੍ਰਿਤਸਰ ਆਏ। ਉਸ ਵਕਤ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਸੇਵਾਦਾਰ ਸਨ ਗਿਆਨੀ ਸੰਤ ਸਿੰਘ ਜੀ। ਕਵੀ ਸੰਤੋਖ ਸਿੰਘ ਹੋਰਾਂ ਨੇ ਗਿਆਨੀ ਸੰਤ ਸਿੰਘ ਜੀ ਹੋਰਾਂ ਕੋਲੋਂ ਇਹ ਕਾਵਿ ਵਿੱਦਿਆ ਸਿੱਖੀ, ਉਹਨਾਂ ਦੇ ਵਿਦਿਆਰਥੀ ਬਣੇ। ਅਤੇ ਗਿਆਨੀ ਸੰਤ ਸਿੰਘ ਉਹ ਮਹਾਨ ਵਿਦਵਾਨ ਨੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਕੇ ਹਰਿਮੰਦਰ ਸਾਹਿਬ ਤੇ ਸੋਨੇ ਦੀ ਸਾਰੀ ਸੇਵਾ ਕਰਾਈ ਸੀ। ਗਿਆਨੀ ਸੰਤ ਸਿੰਘ ਹੋਰਾਂ ਕੋਲੋਂ ਕਵੀ ਸੰਤੋਖ ਸਿੰਘ ਨੇ ਕਾਵਿ ਵਿੱਦਿਆ ਸਿੱਖੀ। ਪਰਤ ਕੇ ਆ ਜਿਸ ਗ੍ਰੰਥ ਦੀ ਆਪਾਂ ਵਿਚਾਰ ਕਰਨੇ, ਉਹਨਾਂ ਨੇ ਗ੍ਰੰਥ ਬੇਅੰਤ ਲਿਖੇ ਨੇ। ਰਮਾਇਣ ਦਾ ਉਲੱਥਾ ਕੀਤਾ ਭਾਈ ਸੰਤੋਖ ਸਿੰਘ ਨੇ। ਉਹਨਾਂ ਨੇ ਅਮਰ ਕੋਸ਼ ਲਿਖੇ, ਗਰਭ ਗੰਜਣੀ ਉਹਨਾਂ ਨੇ, ਇੱਕ ਜਪਜੀ ਸਾਹਿਬ ਦਾ ਟੀਕਾ ਲਿਖਿਆ। ਉਸ ਤੋਂ ਇਲਾਵਾ ਭਾਈ ਸਾਹਿਬ ਨੇ ਹੋਰ ਵੀ ਕਈ ਗ੍ਰੰਥ ਜਿਹੜੇ ਲਿਖੇ ਨੇ, ਅਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਜਿਹੜਾ ਜੀਵਨ ਹੈ ਇਹ ਦੋ ਗ੍ਰੰਥ ਨੇ। ਇੱਕ ਇਹ ਸ਼੍ਰੀ ਗੁਰੂ ਨਾਨਕ ਪ੍ਰਕਾਸ਼, ਉਹਦੇ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਦਾ ਜੀਵਨ ਹੈ, ਅਤੇ ਇੱਕ ਇਹ ਸ਼੍ਰੀ ਗੁਰਪ੍ਰਤਾਪ ਸੂਰਜ, ਉਹਦੇ ਅੰਦਰ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਬਾਬਾ ਬੰਦਾ ਬਹਾਦਰ ਸਿੰਘ ਤੱਕ ਇਹ ਜਾਂਦਾ ਪੂਰਾ ਇਤਿਹਾਸ। ਕਵੀ ਸੰਤੋਖ ਸਿੰਘ ਜਿਨ੍ਹਾਂ ਨੇ ਕੈਥਲ ਬੈਠ ਕੇ ਰਾਜਾ ਉਦੈ ਸਿੰਘ ਦੀ ਰਿਆਸਤ ਵਿੱਚ ਇਹ ਗ੍ਰੰਥ ਲਿਖਿਆ, ਜਦੋਂ ਉਹਨਾਂ ਦੇ ਆਪਾਂ ਜੀਵਨ ਨੂੰ ਪੜ੍ਹਨੇ ਹਾਂ। ਇੱਕ ਸੱਜਣ ਨੂੰ ਮੈਂ ਵਾਰਤਾਲਾਪ ਕਰਨ ਦਾ ਸਮਾਂ ਮਿਲਿਆ, ਉਹ ਕਹਿੰਦਾ ਜਦੋਂ ਭਾਈ ਸੰਤੋਖ ਸਿੰਘ ਇਹ ਕਵਿਤਾ ਉਚਾਰਦੇ ਸਨ, ਇਹ ਲਿਖਦੇ ਆਪ ਨਹੀਂ ਸਨ, ਇਹਨਾਂ ਨੇ ਆਪਣੇ ਹੱਥ ਦੇ ਅੰਦਰ ਚਾਰ ਪੰਜ ਕੜੇ ਪਾਏ ਹੁੰਦੇ ਸਨ ਸੱਜੇ ਹੱਥ ਵਿੱਚ, ਜਦੋਂ ਕਵਿਤਾ ਉਚਾਰਨ ਕਰਨੀ ਪੰਜ ਛੇ ਕੜੇ ਇਹਨਾਂ ਨੇ ਪਾਏ ਹੋਣੇ। ਇੱਕ ਪਾਸੇ ਉਹ ਕੜੇ ਛਣਕਾਣੇ ਸ਼ੁਰੂ ਕਰਨੇ, ਉਹਨਾਂ ਕੜਿਆਂ ਦੀ ਲੈ ਨਾਲ, ਉਹਨਾਂ ਕੜਿਆਂ ਦੇ ਤਾਲ ਨਾਲ ਭਾਈ ਸਾਹਿਬ ਨੇ ਕਵਿਤਾ ਉਚਾਰੀ ਕਰੀ ਜਾਣੀ, ਅਤੇ ਜਿਹੜੇ ਲਿਖਾਰੀ ਸਨ ਉਹਨਾਂ ਨੇ ਨਾਲ ਦੀ ਨਾਲ ਲਿਖੀ ਜਾਣਾ। ਅੱਜ ਜਿਵੇਂ ਦਰਿਆ ਚੱਲ ਪੈਂਦਾ ਸੀ ਕਵਿਤਾ ਦਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਇਤਿਹਾਸ ਜਿਹੜਾ ਇਹ 2.5 ਲੱਖ ਕਾਵਿ ਪੰਕਤੀ ਬਣਦੀ ਜਿਹੜੀ ਕਵੀ ਸੰਤੋਖ ਸਿੰਘ ਨੇ ਉਚਾਰਨ ਕੀਤੀ, ਇੱਕ ਦੋ ਨਹੀਂ 2.5 ਲੱਖ। ਅਤੇ ਜਿੱਦਣ ਇਹ ਗ੍ਰੰਥ ਤਿਆਰ ਹੋਏ ਅਤੇ ਉਦਨ ਭਾਈ ਸਾਹਿਬ ਹੋਰੀ ਇਹਨਾਂ ਗ੍ਰੰਥਾਂ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਆਏ ਸਨ। ਉਸ ਸਿੱਖ ਦੀ ਨਿਰਮਾਣਤਾ ਤੱਕੋ ਅੱਜ ਵੀ ਵਿਦਵਾਨ ਬੜੇ ਮਿਲਣਗੇ ਲਿਖਾਰੀ, ਪਰ ਉਹ ਚਾਰ ਪੰਨੇ ਦਾ ਕੋਈ ਛੋਟਾ ਜਿਹਾ ਪੰਫਲੈਟ ਵੀ ਲਿਖਦਾ, ਟ੍ਰੈਕਟ ਕੋਈ ਲਿਖਦਾ, ਤੇ ਉਹ ਵੀ ਕਹਿ ਦਿੰਦਾ ਸਭ ਜਿਹੜੇ ਹੱਕ ਨੇ ਉਹ ਲੇਖਕ ਦੇ ਰਾਖਵੇਂ ਨੇ, ਮੇਰੀ ਇਜਾਜ਼ਤ ਤੋਂ ਬਿਨਾਂ ਇਹਨੂੰ ਕੋਈ ਛਾਪ ਨਹੀਂ ਸਕਦਾ। ਜਿਸ ਗੁਰਮੁਖ ਨੇ 2.5 ਲੱਖ ਕਵਿਤਾ ਦੀ ਪੰਕਤੀ ਉਚਾਰਨ ਕੀਤੀ, ਉਹ ਸਾਰੇ ਗ੍ਰੰਥ ਲੈ ਕੇ ਅਕਾਲ ਤਖ਼ਤ ਤੇ ਆਇਆ ਤੇ ਆ ਕੇ ਉੱਥੇ ਕਿਹਾ ਸੀ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਦਾਤ ਏ, ਇਹ ਖਾਲਸਾ ਪੰਥ ਦੀ ਇਮਾਨਤ ਏ, ਇਹਨੂੰ ਸਾਂਭ ਲਓ ਤੇ ਜੇ ਇਹਦੇ ਵਿੱਚੋਂ ਕੋਈ ਭੁੱਲ ਹੋਵੇ ਉਹਨੂੰ ਤੁਸੀਂ ਮੇਰੀ ਭੁੱਲ ਜਾਣਨਾ ਤੇ ਮੇਰੇ ਗੁਰੂ ਦਾ ਜੀਵਨ ਜਿਹੜਾ ਉਹ ਤਾਂ ਸੂਰਜ ਦੀ ਤਰ੍ਹਾਂ ਚਮਕਦਾ ਪਿਆ। ਭੁੱਲਾਂ ਮੇਰੀਆਂ ਹੋਣਗੀਆਂ, ਮਹਿਮਾ ਗੁਰੂ ਦੀ ਹੋਵੇਗੀ। ਡਾਕਟਰ ਤਾਰਨ ਸਿੰਘ ਇੱਕ ਵਿਦਵਾਨ ਹੋਏ ਨੇ ਪਟਿਆਲਾ ਯੂਨੀਵਰਸਿਟੀ ਵਿੱਚ, ਉਹਨਾਂ ਨੇ ਲਿਖਿਆ ਕਹਿੰਦੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗ੍ਰੰਥ ਭੇਟ ਕੀਤੇ, ਇਹਨਾਂ ਨੂੰ ਅਕਾਲ ਤਖ਼ਤ ਵੱਲੋਂ ਸਰਪਾਉ ਮਿਲਿਆ। ਉਸੇ ਸਾਲ ਇਹ ਘਰ ਗਏ ਨੇ ਤੇ ਇੱਕ ਦਿਨ ਅੰਮ੍ਰਿਤ ਵੇਲੇ ਜਾਣ ਤੋਂ ਬਾਅਦ ਪਰਿਵਾਰ ਸਮੇਤ ਆਏ ਸਨ, ਆਪਣੇ ਘਰ ਗਏ, ਜਾ ਕੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਤੇ ਜਦੋਂ ਸਿਮਰਨ ਵਿੱਚ ਬੈਠੇ ਨੇ ਇਸ ਗੁਰਮੁਖ ਪਿਆਰੇ ਨੇ ਆਪਣੇ ਸਰੀਰਕ ਚੋਲੇ ਨੂੰ ਵੀ ਸਿਮਰਨ ਵਿੱਚ ਤਿਆਗਿਆ ਸੀ, ਸਮਾਧੀ ਵਿੱਚ ਬੈਠੇ ਨੇ। ਜਦੋਂ ਪਰਿਵਾਰ ਨੇ ਜਾ ਕੇ ਉਠਾਇਆ ਤੇ ਦੇਖਿਆ ਕੇਵਲ ਸਰੀਰ ਏ, ਪਰ ਅੰਦਰ ਵਾਲਾ ਹੰਸ ਤਾਂ ਉਸ ਪ੍ਰੀਤਮ ਦੇ ਦੇਸ਼ ਵਿੱਚ ਪਹੁੰਚ ਗਿਆ ਜਿਹਦੀਆਂ ਕਥਾ ਕਹਾਣੀਆਂ ਕਰਨ ਭਾਈ ਸੰਤੋਖ ਸਿੰਘ ਆਏ ਸਨ। ਡਾਕਟਰ ਤਾਰਨ ਸਿੰਘ ਲਿਖਦੇ ਨੇ ਸਿੱਖੋ ਉਹਦੇ ਵਿੱਚੋਂ ਊਣ ਤਾਈਆਂ ਨਾ ਤੱਕੋ, ਸਮਝੋ ਇਸ ਗੱਲ ਨੂੰ ਭਾਈ ਸੰਤੋਖ ਸਿੰਘ ਕੇਵਲ ਆਏ ਹੀ ਇਸ ਕਰਕੇ ਸੀ ਕਿ ਦਸਾਂ ਪਾਤਸ਼ਾਹੀਆਂ ਦਾ ਜੀਵਨ ਇੱਕ ਥਾਂ ਤੇ ਇਕੱਤਰ ਕਰਨ ਵਾਸਤੇ। ਜਦੋਂ ਕੋਈ ਮਨੁੱਖ ਲਿਖਦਾ ਭੁੱਲਣ ਹਾਰ ਏ, ਗਲਤੀਆਂ ਬੜੀਆਂ ਹੁੰਦੀਆਂ ਨੇ, ਉਹ ਗ੍ਰੰਥ ਦੀ ਵਿਚਾਰ ਅੱਜ ਫਿਰ ਸ਼ੁਰੂ ਹੋਣ ਲੱਗੀ ਏ। ਗੁਰੂ ਪਿਆਰਿਓ, ਪ੍ਰਸੰਗ ਆਪ ਪਿਛੋਕੜ ਵਿੱਚ ਸੁਣ ਚੁੱਕੇ ਹੋ, ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਮਾਨ ਨੇ, ਕਿਉਂਕਿ ਉਸ ਵਕਤ ਇਸ ਸ਼ਹਿਰ ਦਾ ਨਾਮ ਸੀ ਗੁਰੂ ਕਾ ਚੱਕ, ਕੁਝ ਚੱਕ ਗੁਰੂ ਕਾ ਵੀ ਕਹਿੰਦੇ ਨੇ, ਇਹਦੇ ਨਾਂ ਬਦਲਦੇ ਰਹੇ ਨੇ, ਰਾਮਦਾਸਪੁਰ ਵੀ ਪਿਆ, ਸੁਦਾ ਸਰ ਵੀ ਪਿਆ, ਹੁਣ ਆਪਾਂ ਇਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ। ਹਜ਼ੂਰ ਅੰਮ੍ਰਿਤਸਰ ਸੇਵਾ ਪੈ ਕਰਾਉਂਦੇ ਨੇ, ਕਵੀ ਜੀ ਦੇ ਮੁਤਾਬਕ ਸੰਤੋਖ ਸਰ ਦੀ ਸੇਵਾ ਕਰਾਉਂਦਿਆਂ ਉੱਥੋਂ ਇੱਕ ਮੱਠ ਨਿਕਲਿਆ ਜਿਹਦੇ ਵਿੱਚੋਂ ਇੱਕ ਜੋਗੀ ਨਿਕਲਿਆ ਸੀ, ਜਿਹਨੇ ਕੋਈ ਸਵਾਲ ਜਵਾਬ ਕੀਤੇ ਸਨ, ਪੁੱਛਿਆ ਸੀ ਮਹਾਰਾਜ ਜਦੋਂ ਮਾਲਸ਼ ਕੀਤੀ ਇਹ ਸਮਾਂ ਕਿਹੜਾ ਹੈ। ਗੁਰਦੇਵ ਨਾਲ ਕੁਝ ਬਚਨ ਬਿਲਾਸ ਹੋਏ, ਉੱਥੇ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਸਾਰਾ, ਇਹ ਸਾਰਾ ਸ਼ਬਦ ਜਿਹੜਾ ਜੋਗੀ ਨੂੰ ਸੰਬੋਧਨ ਕਰਕੇ ਉਚਾਰਿਆ। ਭਾਵਾਂ ਕਿ ਜਿਹੜਾ ਸੰਤੋਖ ਸਾਰੇ, ਇਹ ਸੰਤੋਖੇ ਨਾਮੀ ਇੱਕ ਸੇਵਕ ਨੇ ਆਪਣੇ ਵੱਲੋਂ ਮਾਇਆ ਦੇ ਕੇ ਸਰੋਵਰ ਦੀ ਸੇਵਾ ਕਰਾਈ ਸੀ। ਸਾਧ ਸੰਗਤ, ਕਵੀ ਸੰਤੋਖ ਸਿੰਘ ਇਹ ਪ੍ਰਸੰਗ ਆਪ ਸਰਵਣ ਕਰ ਚੁੱਕੇ ਹੋ, ਕਹਿਣ ਲੱਗੇ ਨੇ ਅੱਜ ਮੈਂ ਤੁਹਾਨੂੰ ਉਹ ਪ੍ਰਸੰਗ ਸੁਣਾਉਣਾ ਵਾਂ ਕਵੀ ਜੀ ਮੁਤਾਬਕ। ਕਹਿਣ ਲੱਗੇ ਜਿਸ ਪ੍ਰਸੰਗ ਨੂੰ ਸਾਰੀ ਦੁਨੀਆ ਜਾਣਦੀ ਕਿ ਅੰਮ੍ਰਿਤਸਰ ਦੀ ਮਹਿਮਾ ਕਿਵੇਂ ਹੋਈ, ਬੀਬੀ ਰਜਨੀ ਵਾਲਾ ਪ੍ਰਸੰਗ ਭਾਈ ਸੰਤੋਖ ਸਿੰਘ ਆਰੰਭ ਕਰਨ ਲੱਗੇ ਨੇ, ਆਪਾਂ ਇਸ ਪ੍ਰਸੰਗ ਦੀ ਵਿਚਾਰ ਕਰਨੀ। ਆਪ ਕਿਰਪਾ ਕਰੋ, ਆਪਣੀ ਸੁਰਤੀ ਬਿਰਤੀ ਨੂੰ ਕਰੀਏ ਇਕਾਗਰ, ਤੇ ਜਦੋਂ ਵੀ ਆਪਾਂ ਇਤਿਹਾਸ ਸਰਵਣ ਕਰਨੇ ਆ ਨਾ, ਦੇਖੋ ਕਿਸੇ ਵੀ ਮਨੁੱਖ ਦੀ ਗੱਲ ਸਰਵਣ ਕਰਨੇ ਆ, ਕੰਨਾਂ ਨਾਲ ਆਪਾਂ ਸੁਣਨੇ ਆ, ਤੇ ਬਦੋ ਬਦੀ ਸਾਡਾ ਮਨ ਜਿਹੜਾ ਉਹ ਸਾਰੇ ਨਕਸ਼ੇ ਨੂੰ, ਸਾਰੀ ਤਸਵੀਰ ਨੂੰ ਚਿੱਤਰ ਲੈਂਦਾ। ਗੱਲ ਕੋਈ ਵੀ ਹੋਵੇ, ਕਿਸੇ ਥਾਂ ਤੇ ਆਪਾਂ ਜਾਈਏ ਵੀ ਨਾ, ਪਰ ਗੱਲਾਂ ਸੁਣ ਲਈਏ ਤੇ ਸਾਡਾ ਜਿਹੜਾ ਮਨ ਏ ਉਹਦੀ ਤਸਵੀਰ ਬਣਾ ਲੈਂਦਾ। ਜੇ ਆਮ ਗੱਲ ਸੁਣਿਆ ਮਨ ਇੱਕ ਫੋਟੋ ਤਸਵੀਰ ਬਣਾ ਲੈਂਦਾ, ਤੇ ਜਦੋਂ ਆਪਾਂ ਗੁਰੂ ਕਾ ਇਤਿਹਾਸ ਸੁਣਨੇ ਆ ਨਾ, ਤੇ ਆਪਣੀ ਸੁਰਤੀ ਨੂੰ ਲੈ ਜਾਈਏ ਉਸ ਧਰਤੀ ਤੇ ਜਿਸ ਧਰਤੀ ਤੇ ਮੇਰੇ ਗੁਰੂ ਨੇ ਇਹ ਕੌਤਕ ਵਰਤਾਏ, ਕਿਉਂਕਿ ਸਿੱਖ ਕੋਲ ਇੱਕ ਬੜੀ ਵੱਡੀ ਦਾਤ ਤੇ ਸੁਰਤ ਦੀ, ਸੁਰਤੀ ਦੇ ਮਾਰਗ ਨਾਲ ਸਿੱਖ ਅੰਦਰ ਦੇ ਸਫ਼ਰ ਨੂੰ ਤੈਅ ਕਰਕੇ ਕੋਹਾਂ ਦੂਰ ਬੈਠਾ ਵੀ ਗੁਰੂ ਕੇ ਚਰਨ ਪਰਸਦਾ। ਕਿਰਪਾ ਕਰੋ ਸਾਧ ਸੰਗਤ ਜੀ, ਇਕਾਗਰਤਾ ਬਖਸ਼ਣੀ। ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ ਕਰੋ ਸ਼ੁਰੂ।
ਵਾਹਿਗੁਰੂ ਜੀਓ ਇਮ ਜੋਗੀ ਤਪਸੀ ਮਹਿਦ ਪਿਓ ਬਰਤੰਤ ਵਿਸਾਲ ਸੁਣ ਪਿਖ ਨਰ ਨਾਰੀ ਤਾਂ ਅਚਰਜ ਪੈ ਤਿਸ ਕਾਲ।
ਭਾਈ ਸੰਤੋਖ ਸਿੰਘ ਕਹਿੰਦੇ ਨੇ ਇਸ ਤਰੀਕੇ ਨਾਲ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੰਗਤਾਂ ਦੇ ਸਾਹਮਣੇ ਵਾਪਰਿਆ, ਇਸ ਕੌਤਕ ਨੂੰ ਸੁਣ ਕੇ ਕਿ ਜੋਗੀ ਕਿੰਨੀ ਦੇਰ ਦਾ ਆਪਣੇ ਸਵਾਸ ਰੋਕ ਕੇ ਬੈਠਾ, ਸਾਹਿਬ ਨੇ ਉਹਦੇ ਨਾਲ ਜਿਹੜੇ ਬਚਨ ਬਿਲਾਸ ਕੀਤੇ, ਸਾਰੀ ਸਿੱਖ ਸੰਗਤ ਜਿਨ੍ਹਾਂ ਵਿੱਚ ਮਰਦ ਵੀ ਸਨ, ਇਸਤਰੀਆਂ ਵੀ ਸਨ, ਬਜ਼ੁਰਗ ਵੀ ਸਨ, ਬੱਚੇ ਵੀ ਸਨ, ਸਾਰਿਆਂ ਨੇ ਕੌਤਕ ਸੁਣ ਕੇ ਹੈਰਾਨੀ ਪ੍ਰਗਟ ਕੀਤੀ ਹੈ।
ਇਤਨੇ ਵਿਖੇ ਝਗੜ ਤੇ ਤਾਂ ਦੰਪਤ ਚਲ ਆਏ ਗੁਰਜਾਂ।
ਅਜੇ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੁਣੀ ਰਹੇ ਸਨ, ਦੇਖ ਰਹੇ ਸਨ ਕੌਤਕ ਨੂੰ, ਤੇ ਇੰਨੀ ਦੇਰ ਨੂੰ ਭਾਈ ਸੰਤੋਖ ਸਿੰਘ ਕਹਿੰਦੇ ਨੇ ਦੰਪਤੀ, ਇੱਕ ਪਤੀ ਤੇ ਪਤਨੀ ਆਪਸ ਵਿੱਚ ਝਗੜਦੇ ਹੋਏ ਉੱਚੀ ਉੱਚੀ ਬੋਲਦੇ ਹੋਏ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਪਹੁੰਚੇ ਹਨ।
ਸੋਏ ਪ੍ਰਸੰਗ ਚੋਰ ਤੇ ਵਰਨਾ ਜਥਾ ਸੁਦਾਸਰ ਬਿਦ ਤੇ ਕਰਨਾ।
ਕਵੀ ਜੀ ਕਹਿੰਦੇ ਨੇ ਮੈਂ ਉਸ ਪ੍ਰਸੰਗ ਨੂੰ ਮੁੱਢ ਤੋਂ ਤੁਹਾਨੂੰ ਸੁਣਾਉਣਾ ਚਾਹੁੰਦਾ ਵਾਂ ਕਿ ਹਰਿਮੰਦਰ ਸਾਹਿਬ ਤੇ ਅੰਦਰ ਜਿਹੜਾ ਸਰੋਵਰ ਏ ਇਹ ਜਦੋਂ ਪ੍ਰਗਟ ਹੋਇਆ, ਇਸ ਦੇ ਪ੍ਰਗਟ ਹੋਣ ਦੇ ਕਿਹੋ ਜਿਹੇ ਅਚਰਜ ਕੌਤਕ ਵਾਪਰੇ, ਸ਼ੁਰੂ ਤੋਂ ਸਰਵਣ ਕਰੋ।
ਮਾਝੇ ਦੇਸ਼ ਪੁਰੀ ਇੱਕ ਹੈ ਪੱਟੀ ਨਾਮ ਜਿਸੀ ਕੌਤਕ ਹੈ।
ਮਾਝੇ ਦੇ ਅੰਦਰ ਇੱਕ ਸ਼ਹਿਰ ਹੈ ਜਿਸ ਨੂੰ ਅੱਜ ਵੀ ਪੱਟੀ ਸ਼ਹਿਰ ਕਰਕੇ ਪੁਕਾਰਿਆ ਜਾਂਦਾ ਹੈ।
ਤੈਂ ਕੋ ਨਿਰਪਲਗ ਰਾਜ ਕਰੰਤਾ ਤੁਰਕਨ ਕੇ ਅਨੁਸਾਰ ਰਹੰਤਾ।
ਇਸ ਪੱਟੀ ਰਿਆਸਤ ਦੇ ਅੰਦਰ ਇੱਕ ਰਾਜਾ ਸੀ ਜਿਹੜਾ ਛੋਟੇ ਜਿਹੇ ਰਜਵਾੜੇ ਨੂੰ ਕਾਇਮ ਕਰਕੇ ਬੈਠਾ, ਪਰ ਇਹ ਸਵਤੰਤਰ ਨਹੀਂ, ਤੁਰਕਾਂ ਦੇ ਮੁਗਲਾਂ ਦੇ ਅਧੀਨ ਜੋ ਉਸ ਵਕਤ ਦਾ ਰਾਜਾ ਹੈ ਬਾਦਸ਼ਾਹ ਉਹਦੇ ਅਧੀਨ ਇਹਨੇ ਆਪਣੇ ਆਪ ਨੂੰ ਕੀਤਾ ਹੈ।
ਇਸ ਗ੍ਰਹਿ ਸੁਤਾ ਪੰਚ ਜਨਮਾਈ ਬਦਤ ਆਰ ਬਲ ਰੂਪ ਸੁਹਾਈ।
ਕਵੀ ਜੀ ਕਹਿੰਦੇ ਨੇ ਇਸ ਪੱਟੀ ਦਾ ਜਿਹੜਾ ਰਾਜਾ ਸੀ ਜਾਂ ਜਿਹੜਾ ਚੌਧਰੀ ਏ ਉਹਦੇ ਘਰ ਅੰਦਰ ਪੰਜ ਧੀਆਂ ਨੇ ਜਨਮ ਲਏ। ਸਮੇਂ ਦੇ ਨਾਲ ਨਾਲ ਇਹ ਬੱਚੀਆਂ ਜਵਾਨ ਹੁੰਦੀਆਂ ਗਈਆਂ, ਇਹਨਾਂ ਦੀ ਆਰਬਲਾ ਵੱਧਦੀ ਗਈ ਹੈ।
ਸੁੰਦਰ ਅੰਗ ਰੰਗ ਤਨ ਗੋਰਾ ਕਮਲ ਲੋਚਨੀ ਉਰਜ ਕਠੋਰਾ।
ਪਰਮੇਸ਼ਵਰ ਨੇ ਇਹਨਾਂ ਪੰਜਾਂ ਬੱਚੀਆਂ ਨੂੰ ਰੂਪ ਵੀ ਆਦਾ ਦਿੱਤਾ, ਚਿਹਰੇ ਦੀ ਇਹਨਾਂ ਦੀ ਸੁੰਦਰਤਾ ਕਵੀ ਜੀ ਨੇ ਬਿਆਨ ਕੀਤੀ ਹੈ।
ਦਿਨ ਮੈਂ ਏਕ ਹੋਤੀ ਸਤ ਸੰਗਨ ਅਲਪ ਆਰ ਬਲ ਕੋਮਲ ਅੰਗਨ।
ਇਹਨਾਂ ਪੰਜਾਂ ਬੱਚੀਆਂ ਦੇ ਵਿੱਚ ਇੱਕ ਰੱਬ ਦੀ ਕਿਰਪਾ ਵਾਲੀ ਪੈਦਾ ਹੋ ਗਈ ਜਿਹਦਾ ਸਰੀਰ ਅੱਤ ਦਾ ਕੋਮਲ ਏ, ਉਹਦਾ ਕਿਰਦਾ ਵੀ ਅੱਤ ਦਾ ਕੋਮਲ ਏ। ਇਹਨਾਂ ਪੰਜਾਂ ਵਿੱਚੋਂ ਇੱਕ ਉਹ ਬੱਚੀ ਏ ਜਿਹਦਾ ਝੁਕਾ ਗੁਰੂ ਕੀ ਸੰਗਤ ਵਾਲੇ, ਜਿਹਦਾ ਝੁਕਾ ਪਰਮੇਸ਼ਵਰ ਦੇ ਰੰਗ ਰਤੜੇ ਗੁਰਮੁਖਾਂ ਦੀ ਸੰਗਤ ਵਿੱਚ ਹੈ।
ਪ੍ਰਭ ਕੇ ਗੁਣ ਸੰਤਨ ਤੇ ਸੁਣੇ ਬੈਠੇ ਨਿਕਟ ਜਬੇ ਮਿਲ ਭਣੇ।
ਕਹਿੰਦੇ ਜਦੋਂ ਇਹ ਬੱਚੀ ਛੋਟੀ ਜਿਹੀ ਏ ਨਾ, ਪੰਜਾਂ ਵਿੱਚੋਂ ਪਤਾ ਲੱਗਣਾ ਕਿਤੇ ਕੋਈ ਮਹਾਂਪੁਰਸ਼ ਆਏ ਨੇ, ਕਿਤੇ ਕੋਈ ਨਾਮ ਬਾਣੀ ਵੀ ਜੁੜੇ ਹੋਏ ਗੁਰਮੁਖ ਆਏ ਨੇ, ਤੇ ਇਸ ਛੋਟੀ ਜਿਹੀ ਬੱਚੀ ਨੇ ਨਾ ਉਹਨਾਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਬੈਠ ਜਾਣ, ਭਾਵੇਂ ਉਹ ਗੁਰੂ ਕੇ ਸਿੱਖ ਹੋਣੇ, ਤੇ ਬੱਚੀ ਨੇ ਹੱਥ ਜੋੜ ਕੇ ਜੋ ਕੁਝ ਮਹਾਂਪੁਰਸ਼ਾਂ ਨੇ ਆਪਣੇ ਆਪ ਵਿੱਚ ਵਾਰਤਾਲਾਪ ਕਰਨਾ, ਸਤਸੰਗ ਕਰਨਾ, ਤੇ ਬੱਚੀ ਨੇ ਧਿਆਨ ਦੇ ਕੇ ਸਾਰੇ ਬਚਨ ਸਰਵਣ ਕਰੀ ਜਾਣੇ।
ਜੀਵ ਜੀਵ ਪ੍ਰਤ ਤੀਨੋ ਲੋਕ ਨਿਤ ਪਾਲਤ ਸਭ ਪ੍ਰਭੂ ਅਰੋਕ।
ਇਹ ਬੱਚੀ ਗੁਰਮੁਖਾਂ ਦੀ ਸੰਗਤ ਵਿੱਚ ਗਈ ਏ, ਤੇ ਮਹਾਂਪੁਰਸ਼ ਜਿਹੜੇ ਬੰਦਗੀ ਕਰਨ ਵਾਲੇ ਗੁਰਸਿੱਖ ਨੇ ਆਪਸ ਵਿੱਚ ਵਾਰਤਾਲਾਪ ਕਰਦੇ ਨੇ, ਤੇ ਕੁਦਰਤੀ ਤੌਰ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਮਾਝੇ ਦੀ ਧਰਤੀ ਮੇਰੇ ਗੁਰੂ ਨਾਨਕ ਦੀ ਕਿਰਪਾ ਨਾਲ ਨਿਵਾਜੀ ਪਈ। ਗੋਇੰਦਵਾਲ ਸਾਹਿਬ, ਤਰਨ ਤਾਰਨ ਸਾਹਿਬ, ਖਡੂਰ ਸਾਹਿਬ, ਸੁਲਤਾਨਪੁਰ, ਕਿੰਨਾ ਭਾਗਾਂ ਵਾਲਾ ਸਾਰਾ ਇਹ ਇਲਾਕਾ ਹੈ, ਝਬਾਲ ਆਪਾ, ਬੀੜ, ਬਾਬੇ ਬੁੱਢੇ ਦੀ, ਸੰਨ ਸਾਹਿਬ, ਕਿੰਨੀ ਇਹ ਭਾਗਾਂ ਵਾਲੀ ਧਰਤੀ ਏ ਜਿਹਦੇ ਚੱਪੇ ਚੱਪੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਚਰਨ ਪਏ, ਕਦੀ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ, ਕਦੀ ਗੁਰੂ ਅਮਰਦਾਸ ਦੇ ਰੂਪ ਵਿੱਚ, ਕਦੀ ਗੁਰੂ ਰਾਮਦਾਸ ਦੇ ਰੂਪ ਵਿੱਚ, ਕਦੀ ਧੰਨ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ, ਕਦੀ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਅੰਦਰ ਮੇਰੇ ਸਾਹਿਬ ਨੇ ਇਸ ਧਰਤੀ ਨੂੰ ਭਾਗ ਲਾਏ ਨੇ। ਉਹ ਕੁਦਰਤੀ ਤੌਰ ਤੇ ਮਹਾਂਪੁਰਸ਼ ਗੁਰਮੁਖ ਜਪਣ ਵਾਲੇ ਇਹਨਾਂ ਪਿੰਡਾਂ ਵਿੱਚ ਜਾਂਦੇ ਹੋਣਗੇ। ਕਵੀ ਜੀ ਕਹਿੰਦੇ ਨੇ ਅੱਜ ਗੁਰੂ ਕੇ ਸਿੱਖ ਬੈਠੇ ਨੇ, ਤੇ ਇਹ ਛੋਟੀ ਜਿਹੀ ਬੱਚੀ ਕੋਲ ਜਾ ਕੇ ਬੈਠ ਗਈ। ਤੇ ਉੱਥੇ ਵਾਰਤਾਲਾਪ ਆਰੰਭ ਹੋ ਗਈ ਕਿ ਆਹ ਤਿੰਨੇ ਭਵਨ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ, ਜਿਤਨੀ ਵੀ ਸ੍ਰਿਸ਼ਟੀ ਹੈ ਨਾ, ਤੇ ਇਸ ਸ੍ਰਿਸ਼ਟੀ ਦੇ ਜਿਤਨੇ ਵੀ ਜੀਵ ਨੇ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ। ਇਸ ਬੱਚੀ ਦੇ ਕੰਨਾਂ ਵਿੱਚ ਆਵਾਜ਼ ਪੈ ਗਈ ਕਿ ਹਰ ਇੱਕ ਦੀ ਪਾਲਣਾ ਪਰਵਰਿਸ਼ ਕੇਵਲ ਇੱਕ ਵਾਹਿਗੁਰੂ ਕਰਦਾ ਹੈ।
ਜੋ ਜਿਸ ਜੂਣ ਜਹਾਂ ਹੋਏ ਪ੍ਰਾਣੀ, ਤਾਂ ਦੇਤ ਭੋਜਨ ਗੁਣ ਖਾਨੀ।
ਤੇ ਉਹ ਮਹਾਂਪੁਰਸ਼ ਆਪਸ ਵਿੱਚ ਵਾਰਤਾਲਾਪ ਕਰ ਰਹੇ ਸਨ ਕਿ ਭਾਵੇਂ ਜੀਵ ਕਿਸੇ ਵੀ ਜੂਣ ਵਿੱਚ ਹੋਵੇ, ਭਾਵੇਂ ਕੋਈ ਸਰਪ ਹੋਵੇ, ਭਾਵੇਂ ਕੋਈ ਪੰਛੀ ਹੋਵੇ, ਭਾਵੇਂ ਕੋਈ ਪਸ਼ੂ ਹੋਵੇ, ਪਰ ਮੇਰਾ ਵਾਹਿਗੁਰੂ ਇੰਨਾ ਕੁ ਬੇਅੰਤੇ ਉਹ ਕੀੜੇ ਨੂੰ ਵੀ ਰਿਜ਼ਕ ਦਿੰਦਾ ਪਿਆ, ਪਾਣੀ ਵਿੱਚ ਰਹਿਣ ਵਾਲੇ ਜੀਵ ਨੂੰ ਵੀ ਰਿਜ਼ਕ ਦਿੰਦਾ ਪਿਆ, ਉਹ ਅਸਮਾਨ ਵਿੱਚ ਉੱਡਣ ਵਾਲੇ ਪੰਛੀ ਨੂੰ ਵੀ ਰਿਜ਼ਕ ਦਿੰਦਾ ਹੈ। ਇਹਦਾ ਮਤਲਬ ਜਿਹੜੀ ਗੱਲ ਕਵੀ ਜੀ ਕਹਿ ਰਹੇ ਨੇ ਕਿ ਗੁਰਸਿੱਖ ਆਪਸ ਵਿੱਚ ਵਾਰਤਾਲਾਪ ਕਰਦੇ ਨੇ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ ਹੈ, ਇਹਦਾ ਮਤਲਬ ਉਹ ਗੁਰਮੁਖ ਗੁਰੂ ਅੰਗਦ ਸਾਹਿਬ ਦੇ ਇਸ ਸ਼ਲੋਕ ਦੀ ਸ਼ਾਇਦ ਵਿਆਖਿਆ ਕਰਦੇ ਹੋਣ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਕਹਿਣ ਲੱਗੇ ਇਹ ਸ਼ਲੋਕ ਢੁਕਦਾ ਪਿਆ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ, ਉੱਥੇ ਹੱਥ ਮੈਂ ਚੱਲੀ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੀ ਨਾ ਕੋ ਲੈ ਨਾ ਦੇ, ਜੀਆਂ ਤਾਂ ਆਹਾਰ ਜੀਓ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਪੀ ਸਾਰ ਕਰੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ। ਕਿਉਂਕਿ ਗੁਰੂ ਅੰਗਦ ਸਾਹਿਬ ਦੀ ਬਾਣੀ ਉਚਾਰਨ ਕੀਤੀ ਜਾ ਚੁੱਕੀ ਹੈ, ਸਾਨੂੰ ਇਤਿਹਾਸ ਵਿੱਚੋਂ ਇਸ਼ਾਰੇ ਮਿਲਣਗੇ, ਪਰ ਖੋਜ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਰਨੀ। ਉਹ ਗੁਰਮੁਖ ਕਹਿ ਰਹੇ ਨੇ ਆਪਸ ਵਿੱਚ ਕਿ ਹਰ ਇੱਕ ਨੂੰ ਰਿਜ਼ਕ ਕੇਵਲ ਇੱਕ ਮੇਰਾ ਵਾਹਿਗੁਰੂ ਦਿੰਦਾ ਹੈ।
ਸ੍ਰੀ ਗੁਰੂ ਨਾਨਕ ਕਰਿਓ ਸ਼ਲੋਕ, ਪਠਤ ਵਿਚਾਰਤ ਸੋ ਪ੍ਰਭ ਲੋਕ।
ਕਵੀ ਜੀ ਕਹਿੰਦੇ ਨੇ ਇਹ ਜਿਹੜੇ ਰੱਬ ਦੇ ਪਿਆਰੇ ਲੋਕ ਸਨ, ਇਹਨਾਂ ਵਿੱਚ ਕਈ ਪੁੱਛਦੇ ਹੋਣਗੇ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਹਰ ਇੱਕ ਨੂੰ ਰਿਜ਼ਕ ਜਿਹੜਾ ਉਹ ਪਰਮੇਸ਼ਵਰ ਦਿੰਦਾ, ਹਰ ਇੱਕ ਜੂਨ ਦੇ ਜੀਵ ਨੂੰ ਦਿੰਦਾ। ਤੇ ਉਹਨਾਂ ਗੁਰਮੁਖਾਂ ਵਿੱਚੋਂ ਇੱਕ ਬੋਲ ਪਿਆ, ਇਹ ਬੱਚੀ ਸਭ ਕੁਝ ਸੁਣਦੀ ਪਈ ਏ, ਕਿਉਂਕਿ ਬੱਚੇ ਦਾ ਮਨ ਇੰਨਾ ਕੁ ਪਿਆਰਾ ਹੁੰਦਾ ਹੈ, ਸ਼ੁੱਧ ਜਿਉਂ ਜਿਹਾ ਪੂਰਨਾ ਤੁਸੀਂ ਇਹਦੇ ਤੇ ਪਾ ਦਿਓਗੇ ਨਾ, ਮਹਾਰਾਜ ਮਿਹਰ ਕਰੇ ਸੰਗਤ ਦਾ ਪਾਣੀ ਮਿਲਦਾ ਰਹੇ ਤੇ ਇਹ ਰੁੱਖ ਉਸੇ ਪਾਸੇ ਝੁਕਾ ਕਰ ਜਾਂਦਾ। ਬੱਚੇ ਦਾ ਮਨ ਕਿੰਨਾ ਕੁ ਕੋਮਲ ਏ। ਆ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕੀਤਾ, ਕਹਿੰਦੇ ਨੇ ਰੁੱਖ ਜੰਮਦਾ ਹੈ ਨਾ, ਤੇ ਤੁਸੀਂ ਉਸ ਰੁੱਖ ਨੂੰ ਜਿਹੜੇ ਪਾਸੇ ਮਰਜ਼ੀ ਝੁਕਾ ਦਿਓ, ਉਹਨੂੰ ਸੱਜੇ ਖੱਬੇ ਜਿੱਧਰ ਝੁਕਾਉਣਾ ਚਾਹੁੰਦੇ ਹੋ ਉੱਧਰ ਝੁਕਾ ਦਿਓ, ਪਾਣੀ ਪਾਈ ਜਾਓ, ਅਖੀਰ ਤੇ ਰੁੱਖ ਜਿਹੜਾ ਉਸੇ ਪਾਸੇ ਨੂੰ ਝੁਕ ਜਾਏਗਾ। ਤੇ ਸਾਹਿਬ ਨੇ ਬਚਪਨ ਦੀ ਗੱਲ ਕਰਦਿਆਂ ਇਹ ਵੀ ਕਿਰਪਾ ਕੀਤੀ, ਕਹਿਣ ਲੱਗੇ ਸੱਜਣਾ ਜਦੋਂ ਤੇਰੇ ਤੇ ਬਾਲ ਉਮਰ ਸੀ, ਤੈਨੂੰ ਪਤਾ ਨਹੀਂ ਦੁਸ਼ਮਣ ਕੌਣ ਏ, ਤੈਨੂੰ ਪਤਾ ਨਹੀਂ ਮਿੱਤਰ ਕੌਣ ਏ, ਜਿੰਨੇ ਪਿਆਰ ਕਰਨਾ ਤੂੰ ਉਹਦੀ ਝੋਲੀ ਵਿੱਚ ਬਹਿ ਜਾਣਾ। ਮੇਰੇ ਸਾਹਿਬ ਕਹਿੰਦੇ ਨੇ ਉਦੋਂ ਤੇਰੇ ਅੰਦਰ ਦਵੈਸ਼ ਨਹੀਂ, ਐਵੇਂ ਤੂੰ ਸਿਆਣਾ ਬਣ ਗਿਆ। ਜੇ ਕਿਤੇ ਸਾਰੀ ਜ਼ਿੰਦਗੀ ਉਸ ਬੱਚੇ ਵਰਗਾ ਤੇਰਾ ਮਨ ਰਹਿੰਦਾ ਤੇ ਤੇਰੀ ਕੀਮਤ ਤਾਂ ਕਰੋੜਾਂ ਰਤਨਾਂ ਨਾਲ ਵੀ ਨਹੀਂ ਸੀ ਪੈ ਸਕਦੀ। ਸਾਹਿਬ ਨੇ ਬਾਣੀ ਵੀ ਜ਼ਿਕਰ ਕੀਤਾ, ਕਹਿਣ ਲੱਗੇ ਕਬੀਰ ਜੈਸੀ ਉਪਜੀ ਪੇੜ ਤੇ, ਕਿਉਂਕਿ ਪੇੜ ਜਦੋਂ ਨਿਕਲਦਾ ਬੜਾ ਕੋਮਲ ਏ। ਇਹੀ ਕਾਰਨ ਮੈਂ ਕਈ ਵਾਰੀ ਸਾਹਿਬ ਦੀ ਬਾਣੀ ਪੜ੍ਹਨਾ ਵਾ ਨਾ ਤੇ ਸੋਚਣਾ, ਸਤਿਗੁਰੂ ਨੇ ਜਵਾਨ ਦੀ ਗੱਲ ਨਹੀਂ ਕੀਤੀ, ਜਦੋਂ ਵੀ ਗੱਲ ਕਰਨਗੇ ਬਾਲਕ ਦੀ ਕਰਨਗੇ, ਕਿਉਂਕਿ ਬਾਲ ਸੁਭਾਏ ਜਦੋਂ ਕੋਈ ਭੁੱਲ ਹੋਵੇ ਉਦੋਂ ਗੁਰੂ ਕਿਰਪਾ ਕਰਕੇ ਬਖਸ਼ ਦਿੰਦਾ। ਆ ਛੋਟਾ ਜਿਹਾ ਬੱਚਾ ਗੋਦ ਵਿੱਚ ਬੈਠੇ ਤੇ ਕੋਈ ਗਲਤੀ ਕਰ ਲੈ ਮਾਂ ਝਿੜਕੇ ਫਿਰ ਝੋਲੀ ਵਿੱਚ ਪਾ ਲੈਂਦੀ ਏ, ਤੇ ਜਦੋਂ ਜਵਾਨ ਬੱਚਾ ਹੋ ਕੇ ਆਪਣੇ ਬਾਪ ਦੇ ਸਾਹਮਣੇ ਆਕੜੇ ਤੇ ਬਾਪ ਕਹਿੰਦਾ ਸੱਜਣਾ ਆਪਣਾ ਰਾਹ ਪਕੜ ਜਾ, ਮੈਂ ਤਾਂ ਆਪਣੀ ਜ਼ਮੀਨ ਜਾਇਦਾਦ ਵਿੱਚੋਂ ਵੀ ਤੈਨੂੰ ਬੇਦਖਲ ਕਰ ਦੇਣਾ। ਇਹ ਉਹੀ ਬੱਚਾ ਹੈ ਜਿਹੜਾ ਬਚਪਨ ਵਿੱਚ ਬਾਪ ਦੀ ਗੋਦ ਵਿੱਚ ਬੈਠ ਕੇ ਦਾੜੇ ਦੇ ਕੇਸ ਨੂੰ ਵੀ ਹੱਥ ਪਾਉਂਦਾ ਸੀ, ਪਰ ਬਾਪ ਨੇ ਫਿਰ ਵੀ ਛਾਤੀ ਨਾ ਲੈਣਾ। ਅੱਜ ਜਵਾਨ ਹੋ ਕੇ ਜਦੋਂ ਬਰਾਬਰੀ ਕਰਕੇ ਬੋਲਦਾ ਤੇ ਉਹੀ ਬਾਪੂ ਘਰ ਰੱਖਣ ਨੂੰ ਤਿਆਰ ਨਹੀਂ। ਸਾਹਿਬ ਕਹਿੰਦੇ ਨੇ ਸੱਜਣਾ ਉਦੋਂ ਬਾਲ ਉਮਰ ਸੀ, ਅੰਦਰ ਦਵੈਤ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭ ਹੈ ਔੜ, ਹੀਰਾ ਕਿਸਕਾ ਬਾਪੜਾ, ਪੂਜਾ ਨਾ ਰਤਨ ਕਰੋੜ। ਅੱਜ ਇਹ ਬੱਚੀ ਸੁਣਦੀ ਪਈ ਏ, ਉਹਨਾਂ ਮਹਾਂਪੁਰਸ਼ਾਂ ਨੇ ਪੁੱਛਿਆ ਕਿਸੇ ਨੇ ਵੀ ਕਿਹੜਾ ਗੁਰੂ ਸਾਹਿਬ ਦਾ ਬਚਨ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਇੱਕ ਪਰਮੇਸ਼ਰ ਹੈ।
ਤਿਸਤੇ ਸੁਣ ਕੰਨਿਆ ਦਿਲ ਕੀਨਾ ਸੋਇਆ ਬੇਸ ਫਲ ਲਿਖ ਕਰ ਦੀਨਾ।
ਕਵੀ ਜੀ ਕਹਿੰਦੇ ਨੇ ਉੱਥੇ ਫਿਰ ਉਸ ਗੁਰਮੁਖ ਸਿੱਖ ਨੇ ਸ਼ਲੋਕ ਸੁਣਾਇਆ ਜੋ ਗੁਰੂ ਨਾਨਕ ਸਾਹਿਬ ਉਚਾਰ ਗਏ ਨੇ ਤੇ ਇਹ ਛੋਟੀ ਜੀ ਬੱਚੀ ਨੇ ਨਾ ਉਸੇ ਵਕਤ ਧਿਆਨ ਨਾਲ ਸੁਣਿਆ ਤੇ ਕਹਿੰਦੇ ਨੇ ਸੁਣਦਿਆਂ ਸਾਰ ਇਸ ਬੱਚੀ ਦੇ ਮਨ ਉੱਤੇ ਉਸ ਸ਼ਲੋਕ ਨੇ ਇੰਨਾ ਕੁ ਅਸਰ ਕੀਤਾ, ਦ੍ਰਿੜ ਇਰਾਦਾ ਹੋ ਗਿਆ ਮਨਾ ਰੱਬ ਤੋਂ ਬਿਨਾਂ ਦੁਨੀਆਂ ਵਿੱਚ ਕੋਈ ਰਿਜ਼ਕ ਦੇਣ ਵਾਲਾ ਨਹੀਂ। ਉਹ ਸ਼ਲੋਕ ਕਿਹੜਾ ਹੈ? ਕਵੀ ਜੀ ਕਹਿਣ ਲੱਗੇ ਮੈਂ ਉਸ ਸ਼ਲੋਕ ਨੂੰ ਇੱਥੇ ਅੰਕਿਤ ਕਰਦਾ ਹਾਂ।
ਸ਼ਲੋਕ ਮਹੱਲਾ ਪਹਿਲਾ, ਪੁਰਖਾਂ ਬਿਰਖਾਂ ਤੀਰਥਾਂ ਤਟਾਂ ਨੇਗਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਵੰਡਾਂ।
ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਜਿਹੜਾ ਹੈ ਆਸਾ ਦੀਵਾਰ ਵਿੱਚ ਸਾਨੂੰ ਮਿਲਦਾ ਹੈ। ਸਤਿਗੁਰੂ ਇਸ ਸ਼ਲੋਕ ਵਿੱਚ ਦੇਖੋ ਅੰਦਰ ਨੂੰ ਕਿੰਨਾ ਧੀਰੇ ਦਿੰਦੇ ਨੇ। ਪੁਰਖਾਂ, ਪੁਰਖਾਂ ਦਾ ਅਰਥ ਹੈ ਮਨੁੱਖਾਂ, ਆਦਮੀ। ਬਿਰਖਾਂ, ਬਿਰਖਾਂ ਦਾ ਅਰਥ ਹੈ ਜਿਤਨੀ ਵੀ ਬਨਸਪਤੀ ਹੈ। ਤੀਰਥਾਂ, ਜਿਤਨੇ ਵੀ ਤੀਰਥਾਂ ਦੇ ਕਿਨਾਰੇ ਰਹਿਣ ਵਾਲੇ ਜੀਵ ਨੇ। ਤਟਾਂ, ਤਟਾਂ ਦਾ ਅਰਥ ਕੀਤਾ ਪ੍ਰੋਫੈਸਰ ਸਾਹਿਬ ਸਿੰਘ ਨੇ ਨਦੀਆਂ ਤੇ ਦਰਿਆ। ਤਟਾਂ ਮੇਘਾਂ, ਮੇਘਾਂ ਦਾ ਅਰਥ ਆ ਬੱਦਲ। ਖੇਤਾਂ, ਖੇਤਾਂ ਦਾ ਅਰਥ ਆਪਾਂ ਸਮਝਦੇ ਹਾਂ ਖੇਤ। ਸਾਹਿਬ ਕਹਿੰਦੇ ਨੇ ਕੀ ਮਨੁੱਖ, ਕੀ ਰੁੱਖ, ਕੀ ਤੀਰਥ, ਕੀ ਦਰਿਆ, ਕੀ ਬੱਦਲ ਤੇ ਕੀ ਜਿਹੜੇ ਅਸੀਂ ਹਰੇਕ ਖੇਤ ਦੇਖਦੇ ਹਾਂ। ਇਸ ਤੋਂ ਬਿਨਾਂ ਦੀਪਾਂ, ਲੋਹਾਂ ਮੰਡਲਾਂ, ਖੰਡਾਂ ਵਰਪੰਡਾਂ, ਆਹ ਜਿਤਨੇ ਧਰਤੀ ਦੇ ਟੁਕੜੇ ਨੇ, ਆਹ ਜਿਤਨੇ ਬ੍ਰਹਿਮੰਡ ਨੇ, ਜਿਤਨੇ ਹੋਰ ਲੋਕ ਆਪਾਂ ਸੁਣਦੇ ਹਾਂ।
ਅੰਡ ਜੇਰ ਉਤਪਜਾਂ ਖਾਣੀ ਸੇਤ ਜਾਂ ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ।
ਅੱਗੇ ਫਿਰ ਕਹਿੰਦੇ ਨੇ ਇਹਦੇ ਅਰਥ ਸਾਨੂੰ ਕਰਨੇ ਪੈਣਗੇ। ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਪਹਿਲਾਂ ਤੇ ਕਹਿ ਦਿੱਤਾ ਮਨੁੱਖ, ਆ ਧਰਤੀ, ਆ ਜਿਤਨੀ ਬਨਸਪਤੀ। ਫਿਰ ਸਾਹਿਬ ਕਹਿਣ ਲੱਗੇ ਅੰਡਜ ਜੇਰਜ ਉਤਪਜਾਂ ਖਾਣੀ ਸੇਤ ਜਾਂ। ਚਾਰ ਖਾਣੀਆਂ ਮੰਨੀਆਂ ਨੇ ਵਿਦਵਾਨਾਂ ਨੇ ਸ੍ਰਿਸ਼ਟੀ ਦੀ ਉਤਪਤੀ ਦੀਆਂ। ਅੰਡਜ ਜਿਹੜੇ ਜੀਵ ਆਂਡੇ ਵਿੱਚੋਂ ਪੈਦਾ ਹੁੰਦੇ ਨੇ ਜਿਵੇਂ ਪੰਛੀ ਤੇ ਸੱਪ। ਜੇਰਜ ਜਿਹੜੇ ਜੇਰ ਵਿੱਚੋਂ ਪੈਦਾ ਹੋਏ ਪਸ਼ੂ ਤੇ ਮਨੁੱਖ। ਸਾਹਿਬ ਨੇ ਅੱਗੇ ਕਿਹਾ, ਕਹਿਣ ਲੱਗੇ ਉਤਪਜਾਂ। ਉਤਪਜ ਦਾ ਅਰਥ ਹੈ ਜਿਹੜਾ ਜ਼ਮੀਨ ਵਿੱਚੋਂ ਪੈਦਾ ਹੁੰਦਾ ਹੈ ਆ ਬਨਸਪਤੀ। ਸੇਤ ਜਾਂ, ਸੇਤੇ ਦਾ ਮਤਲਬ ਇਹ ਵੇ ਕਿ ਜਦੋਂ ਪਸੀਨਾ ਕਈ ਵਾਰੀ ਆਉਂਦਾ ਹੈ ਤੇ ਪਸੀਨੇ ਵਿੱਚੋਂ ਵੀ ਕਈ ਜੀਵਾਂ ਦਾ ਜਨਮ ਹੁੰਦਾ ਜਿਵੇਂ ਜੂਆਂ ਆਦਿ। ਇਹ ਚਾਰ ਤਰੀਕੇ ਨੇ ਸ੍ਰਿਸ਼ਟੀ ਦੀ ਉਤਪਤੀ ਦੇ। ਪਰ ਵੈਸੇ ਇੱਕ ਗੱਲ ਚੇਤੇ ਰੱਖਿਓ, ਚਾਰ ਪਹਿਲਾਂ ਮੰਨੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ, ਸਾਹਿਬ ਕਹਿੰਦੇ ਨੇ ਮਨੁੱਖ ਦੀ ਸਮੇਂ ਚਾਰ ਤੱਕ ਹੈ, ਪਰ ਵੈਸੇ ਸਾਜਣ ਦੇ ਤਰੀਕੇ ਹੋਰ ਵੀ ਬੜੇ ਨੇ। ਆ ਸਾਹਿਬ ਦਾ ਬਚਨ ਅਸੀਂ ਪੜ੍ਹਦੇ ਹਾਂ, ਕੇਤੀਆਂ ਖਾਣੀ ਕੇਤੀਆਂ ਬਾਣੀ, ਚਾਰ ਨਹੀਂ। ਸਾਹਿਬ ਨੇ ਬਾਣੀ ਵਿੱਚ ਵੀ ਕਿਹਾ ਅੰਡਜ ਜੇਰੇ ਸੇਤ ਯਕੀਨੀ ਉਤਪਜ ਖਾਣ ਬਹੁ ਰਜ ਦੀਨੀ। ਇਸ ਤੋਂ ਬਿਨਾਂ ਵੀ ਹੋਰ ਤਰੀਕੇ ਨੇ। ਖੈਰ ਸਾਹਿਬ ਕਹਿੰਦੇ ਨੇ ਭਾਵੇਂ ਕੋਈ ਜੀਵ ਆਂਡੇ ਵਿੱਚੋਂ, ਭਾਵੇਂ ਕੋਈ ਜੇਰ ਵਿੱਚੋਂ, ਭਾਵੇਂ ਕਿਸੇ ਰੁੱਖ ਦੀ ਧਰਤੀ ਵਿੱਚੋਂ ਪੈਦਾਇਸ਼ ਹੋਈ ਤੇ ਭਾਵੇਂ ਕੋਈ ਪਸੀਨੇ ਵਿੱਚੋਂ ਪੈਦਾ ਹੋਇਆ, ਜਿੰਨੇ ਵੀ ਜੀਵ ਨੇ ਇਹਨਾਂ ਸਾਰਿਆਂ ਦੀ ਮਿੱਤ ਜਿਹੜਾ ਉਹ ਮੇਰਾ ਕਰਤਾ ਪੁਰਖ ਵਾਹਿਗੁਰੂ ਜਾਣਦਾ। ਉਹਨੂੰ ਸਭ ਦਾ ਪਤਾ, ਸਭ ਦੀ ਸੰਭਾਲ ਕਰਦਾ ਹੈ।
ਨਾਨਕ ਜੰਤ ਉਪਾਇ ਕੈ ਸੰਭਾਲੇ ਸਭਨਾ।
ਧੰਨ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕੇਵਲ ਉਹਨੇ ਪੈਦਾ ਨਹੀਂ ਕੀਤੇ, ਜਿਤਨੇ ਵੀ ਪੈਦਾ ਕੀਤੇ ਨੇ ਉਹਨੇ ਇੱਕ ਕਿਰਪਾ ਕੀਤੀ, ਇਹਨਾਂ ਦੀ ਸੰਭਾਲ ਵੀ ਆਪ ਪਿਆ ਕਰਦਾ, ਇਹਨਾਂ ਦੀ ਸਾਰ ਉਹ ਲੈਂਦਾ ਹੈ।
ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾ।
ਸਤਿਗੁਰੂ ਅੰਦਰ ਨੂੰ ਧੀਰੇ ਦੇਖ ਕੇ ਕਹਿੰਦੇ ਨੇ ਉਹ ਗੁਰੂ ਕੇ ਸਿਖਾ, ਚਾਹੇ ਮਨੁੱਖ ਚਾਹੇ ਬਨਸਪਤੀ, ਚਾਰੇ ਖਾਣੀਆਂ ਦੇ ਜੀਵ ਭਾਵੇਂ ਲੈ ਲੈ, ਹਰ ਇੱਕ ਨੂੰ ਪੈਦਾ ਕਰਕੇ ਰਿਜ਼ਕ ਰੱਬ ਦਿੰਦਾ, ਤੂੰ ਚਿੰਤਾ ਨਾ ਕਰ ਮੇਰਾ ਕੀ ਬਣੇਗਾ, ਉੱਦਮ ਕਰੀ ਜਾ। ਜੇ ਵਾਹਿਗੁਰੂ ਨੇ ਪੈਦਾ ਕੀਤਾ ਤੇ ਰਿਜ਼ਕ ਤੈਨੂੰ ਜ਼ਰੂਰ ਦਏਗਾ, ਦੇਣ ਵਾਲਾ ਕੇਵਲ ਇੱਕ ਹੀ। ਇਸ ਬੱਚੀ ਨੇ ਸੁਣਿਆ ਇਹ ਸ਼ਲੋਕ ਤੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਇਹਦੇ ਹਿਰਦੇ ਦੇ ਅੰਦਰ ਤੀਰ ਦੀ ਤਰ੍ਹਾਂ ਇਹਨੂੰ ਵਿੰਨ ਗਈ ਹੈ।
ਦੋਹਰਾ ਸੁਣ ਸਾਰਥ ਗੁਰ ਸ਼ਬਦ ਕੋ ਕੰਨਿਆ ਨਿਸ਼ਚੇ ਕੀਨ, ਤੀਨ ਲੋਕ ਪਦ ਪਰਮ ਗੁਰ ਰਿਜਕ ਸਭਨ ਕੋ ਦੀਨ।
ਜਦੋਂ ਇਹ ਮਹਾਂਪੁਰਸ਼ ਬੈਠੇ ਨੇ
ਫਿਰ ਉਹਨਾਂ ਨੇ ਇੱਕ ਇੱਕ ਸ਼ਲੋਕ ਦੇ ਅੱਖਰ ਦੇ ਅਰਥ ਕਰ ਦਿੱਤੇ ਤੇ ਇਸ ਬੱਚੀ ਨੇ ਸੁਣ ਕੇ ਦ੍ਰਿੜ ਕਰ ਲਿਆ ਮਨਾ, ਦੇਖ ਇਹ ਮਹਾਂਪੁਰਸ਼ ਜੋ ਕਹਿੰਦੇ ਨੇ ਸੱਤ ਏ, ਜੋ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਉਹ ਅਟਲ ਨੇ, ਜੇ ਸਾਰਿਆਂ ਨੂੰ ਰਿਜਕ ਦੇਣ ਵਾਲਾ ਇੱਕ ਵਾਹਿਗੁਰੂ ਏ ਤੇ ਮੇਰੇ ਮਨਾ ਤੂੰ ਵੀ ਯਕੀਨ ਕਰ, ਭਾਵੇਂ ਤੇਰੀ ਉਮਰ ਥੋੜੀ ਏ, ਰੱਬ ਤੈਨੂੰ ਵੀ ਰਿਜਕ ਦਿੰਦਾ ਪਿਆ, ਤੈਨੂੰ ਰੋਜੀ ਦੇਣ ਵਾਲਾ ਉਹ ਪਰਮੇਸ਼ਵਰ ਏ। ਤਿੰਨਾਂ ਲੋਕਾਂ ਵਿੱਚ ਉਹਦਾ ਬੋਲ ਬਾਲਾ ਹੈ।
ਇੱਕ ਦਿਨ ਸਭ ਕੰਨਿਆ ਮਿਲ ਕਰਕੇ ਕਥਾ ਅਨੇਕ ਸੁਣਾਏ ਵਿਚਰ ਕੇ,
ਅੱਜ ਇਹ ਪੰਜੇ ਭੈਣਾਂ ਨਾ ਆਪਸ ਵਿੱਚ ਇਕੱਠੀਆਂ ਬੈਠੀਆਂ ਨੇ। ਬੱਚੀ ਇੱਕ ਸਤਸੰਗ ਕਰਦੀ ਏ, ਪੰਜੇ ਭੈਣਾਂ ਆਪਸ ਵਿੱਚ ਬੈਠੀਆਂ ਨੇ ਤੇ ਆਪਸ ਵਿੱਚ ਇਹ ਨਿਆਣੀਆਂ ਗੱਲਾਂ ਕਰਨ ਲੱਗ ਪਈਆਂ। ਛੋਟੀ ਛੋਟੀ ਉਮਰ ਦੀਆਂ ਨੇ, ਕੋਈ ਸਾਲ ਸਾਲ ਡੇਢ ਡੇਢ ਸਾਲ ਦਾ ਫਰਕ ਏ। ਆਪਸ ਵਿੱਚ ਗੱਲਾਂ ਪਈਆਂ ਕਰਦੀਆਂ ਨੇ, ਕਈ ਤਰ੍ਹਾਂ ਦੀ ਕਥਾ ਵਾਰਤਾ ਕਰਦੀਆਂ ਹਨ।
ਨਜਪਿਤ ਕੀ ਪਾਖਤ ਵਡਿਆਈ ਹਮੇ ਪਦਾਰਥ ਅਦਗ ਪੁਕੀ, ਪਾਖਤ ਵਡਿਆਈ ਹਮੇ ਪਦਾਰਥ ਅਦਗ ਪੁਕਾਈ।
ਇਹਨਾਂ ਵਿੱਚੋਂ ਚਾਰ ਬੱਚੀਆਂ ਜਿਹੜੀਆਂ ਨੇ ਨਾ ਆਪਸ ਵਿੱਚ ਗੱਲਾਂ ਕਰਦੀਆਂ ਨੇ, ਦੇਖੋ ਸਾਡਾ ਬਾਪੂ ਕਿੰਨਾ ਚੰਗਾ ਹੈ, ਸਾਨੂੰ ਪਾਉਣ ਵਾਸਤੇ ਬਸਤਰ ਦਿੰਦਾ ਹੈ, ਖਾਣ ਵਾਸਤੇ ਭੋਜਨ ਦਿੰਦਾ ਹੈ, ਅਸੀਂ ਆਪਣੇ ਪਿਤਾ ਦੇ ਸਿਰ ਉੱਤੇ ਇੰਨਾ ਸੁਖ ਮਾਣਦੀਆਂ ਹਾਂ।
ਖਾਣ ਪਾਨ ਪਹਿਰਨ ਕੋ ਦਾਤਾ, ਬਸਤਰ ਬਿਭੂਖਣ ਦੇ ਵਿਖਿਆਤਾ।
ਕਹਿਣ ਲੱਗੀਆਂ ਖਾਣ ਨੂੰ ਪੀਣ ਨੂੰ ਤਨ ਢੱਕਣ ਨੂੰ ਬਸਤਰ, ਤੇ ਵੇਖੋ ਸਾਡੀ ਉਮਰ ਥੋੜੀ ਏ, ਸਾਨੂੰ ਹੱਥਾਂ ਵਿੱਚ ਪਾਉਣ ਵਾਸਤੇ ਗਹਿਣੇ ਵੀ ਪਿਤਾ ਨੇ ਦਿੱਤੇ ਹਨ।
ਸਭ ਤੇ ਸੁਣ ਤਿਸ ਕੰਨਿਆ ਕਹਿਓ, ਪਾਲਤ ਪ੍ਰਭੂ ਸਵਨ ਕੋ ਲਹਿਓ।
ਚਾਰੇ ਜਣੀਆਂ ਹੱਸ ਹੱਸ ਕੇ ਗੱਲਾਂ ਕਰਦੀਆਂ ਨੇ ਕਿ ਸਾਡਾ ਬਾਪੂ ਸਾਨੂੰ ਸਭ ਕੁਝ ਦਿੰਦਾ ਹੈ, ਤੇ ਜਿਹੜੀ ਸਤ ਸੰਗਤ ਕਰਦੀ ਸੀ ਨਾ ਉਹ ਖਾਮੋਸ਼ ਬੈਠੀ ਏ, ਬਿਲਕੁਲ ਚੁੱਪ ਬੈਠੀ ਏ। ਜੇ ਪੁੱਛਣ ਲੱਗੀਆਂ ਕਿ ਤੂੰ ਕਿਉਂ ਨੀ ਬੋਲਦੀ ਪਈ, ਸਾਡੀ ਹਾਂ ਵਿੱਚ ਹਾਂ ਕਿਉਂ ਨੀ ਮਿਲਾਉਂਦੀ, ਅੱਗੋ ਉਹ ਬੱਚੀ ਕਹਿਣ ਲੱਗੀ, ਨਹੀਂ ਭੈਣੋ ਤੁਸੀਂ ਭੁਲੇਖੇ ਵਿੱਚੋ, ਕਿਹੜਾ ਮਾਂ ਬਾਪ ਕਿਸੇ ਨੂੰ ਦੇਣ ਵਾਲਾ, ਰਿਜਕ ਦੇਣ ਵਾਲਾ ਤਾਂ ਕੇਵਲ ਇੱਕ ਪਰਮੇਸ਼ਵਰ ਹੈ, ਰੋਜ਼ੀ ਕੇਵਲ ਵਾਹਿਗੁਰੂ ਦਿੰਦਾ, ਉਹ ਖਾਣ ਨੂੰ ਉਹ ਪਾਨ ਨੂੰ ਬਖਸ਼ਦਾ ਹੈ।
ਦਾਤਨ ਕੋ ਦਾਤਾ ਇਕ ਰਾਮ, ਕਰੇ ਜਗਤ ਕੇ ਪੂਰਨ ਕਾਮ।
ਕਹਿਣ ਲੱਗੀ ਨਹੀਂ ਭੈਣੋ ਤੁਹਾਨੂੰ ਪਤਾ ਨਹੀਂ, ਭਾਵੇਂ ਮੰਗਤੇ ਬੇਅੰਤ ਨੇ, ਦੇਣ ਵਾਲਾ ਦਾਤਾ ਇੱਕ, ਉਹ ਇੱਕ ਦਾਤਾ ਸਾਰੀ ਸ੍ਰਿਸ਼ਟੀ ਦੀ ਪਰਵਰਿਸ਼ ਕਰਦਾ ਤੇ ਹਰ ਇੱਕ ਨੂੰ ਉਹ ਰਿਜ਼ਕ ਪਹੁੰਚਾਉਂਦਾ ਹੈ।
ਸਭ ਦਿਨ ਸਭ ਕੋ ਭੋਗ ਭੁਗਾਵੇ, ਕਰ ਹਾਰ ਕੋ ਜੀਵਤ ਪਾਵੇ।
ਜਿਤਨੇ ਵੀ ਜੀਵ ਤੁਸੀਂ ਦੇਖਦੇ ਹੋ, ਤੁਸੀਂ ਸੋਚਦੇ ਹੋ ਕਿ ਸਾਡਾ ਬਾਪੂ ਸਾਨੂੰ ਦਿੰਦਾ, ਪਰ ਕਦੀ ਪਾਣੀ ਵਿੱਚ ਝਾਤੀ ਮਾਰੀ ਜੇ, ਉੱਥੇ ਤਾਂ ਸਾਡਾ ਬਾਪੂ ਕਿਸੇ ਨੂੰ ਰਿਜ਼ਕ ਨਹੀਂ ਦਿੰਦਾ। ਕਦੀ ਧਰਤੀ ਵਿੱਚ ਰਹਿਣ ਵਾਲੇ ਤੁਸੀਂ ਜੀਵਾਂ ਵੱਲ ਦੇਖਿਆ, ਉੱਥੇ ਤਾਂ ਸਾਡਾ ਬਾਪੂ ਰਿਜ਼ਕ ਨਹੀਂ ਦਿੰਦਾ। ਉੱਗੀ ਹੋਈ ਬਨਸਪਤੀ ਨੂੰ ਤਾਂ ਸਾਡਾ ਬਾਪੂ ਨਹੀਂ ਪਾਲਦਾ। ਇਹ ਕੇਵਲ ਅਸੀਂ ਆਪਣੀ ਸੋਚ ਨਾਲ ਕਹਿ ਰਹੀ ਹਾਂ ਕਿ ਸਾਡਾ ਬਾਪੂ ਸਾਨੂੰ ਸਭ ਕੁਝ ਦਿੰਦਾ, ਅਸਲ ਵਿੱਚ ਇੱਕ ਹੋਰ ਏ ਜਿਹੜਾ ਸਾਡੇ ਬਾਪੂ ਦੀ ਝੋਲੀ ਵਿੱਚ ਵੀ ਦਾਤ ਪਾਉਂਦਾ, ਉਹ ਕੇਵਲ ਇੱਕ ਦਾਤਾ ਪਰਮੇਸ਼ਵਰ ਏ, ਉਹਦੇ ਤੋਂ ਬਿਨਾਂ ਰਿਜ਼ਕ ਕਿੰਨੇ ਦੇਣਾ ਹੈ।
ਸੋਨਾ ਦੇ ਸਭ ਲਹਿ ਮਿਨਾਸ, ਤਿਸ ਬਿਨ ਕਹਾਂ ਜੇਨ ਕੀ ਆਸ।
ਕਹਿਣ ਲੱਗੇ ਜੇ ਉਹ ਪਰਮੇਸ਼ਵਰ ਰਿਜ਼ਕ ਨਾ ਦੇ ਤੇ ਚੇਤੇ ਰੱਖਣਾ ਕਿਸੇ ਨੂੰ ਮਿਲੇ ਵੀ ਨਾ, ਸਾਰੇ ਵਿਨਾਸ਼ ਹੋ ਜਾਣ, ਖਤਮ ਹੋ ਜਾਣ। ਭੈਣੋ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ ਜੇ। ਮੇਰੇ ਸਤਿਗੁਰੂ ਨੇ ਨਾ ਇਹ ਹੀ ਬਚਨ ਬਾਣੀ ਵਿੱਚ ਦ੍ਰਿੜ ਕਰਾਏ। ਵੇਖੋ ਗੁਰਮੁਖੋ, ਇੱਕ ਬੱਚੀ ਦੇ ਬਚਨਾਂ ਤੇ ਭਰੋਸਾ ਕਰ ਲੈ ਤੇ ਸਿਦਕ ਨਾਲ ਉਹ ਵੀ ਜਿੱਤ ਸਕਦੀ ਏ। ਮੇਰਾ ਸਤਿਗੁਰੂ ਤਾਂ ਰੋਜ਼ ਆਵਾਜ਼ ਦੇ ਕੇ ਕਹਿੰਦਾ, ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀ ਉਪਰਿਆ, ਸ਼ੈਲ ਪੱਥਰ ਮੈਂ ਜੰਤੂ ਉਪਾਏ, ਤਾਂ ਕਾ ਰਿਜ਼ਕ ਆਗਿਆ ਕਰ ਧਰਿਆ। ਉਹਨੇ ਪੱਥਰ ਵੀ ਜੀਵ ਪੈਦਾ ਕੀਤੇ, ਰਿਜ਼ਕ ਉਹਨਾਂ ਨੂੰ ਦਿੱਤਾ। ਸਤਿਗੁਰੂ ਫਿਰ ਅਸੀਂ ਕੀ ਕਰੀਏ? ਕਹਿਣ ਲੱਗੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਤ ਹਰਿਆ, ਜਨਨ ਪਿਤਾ ਲੋਕ ਸੁੱਤ ਬੰਤਾ, ਕੋਈ ਨਾ ਕਿਸਕੀ ਧਰਿਆ। ਕਹਿਣ ਲੱਗੇ, ਚਾਹੇ ਮਾਂ ਹੋਵੇ ਜਨਨ, ਪਿਤਾ ਭਾਵੇਂ ਬਾਪੂ ਹੋਵੇ, ਪੁੱਤਰ ਹੋਵੇ ਭਾਵੇਂ ਇਸਤਰੀ ਹੋਵੇ, ਕੋਈ ਕਿਸੇ ਨੂੰ ਰਿਜ਼ਕ ਦੇਣ ਵਾਲਾ ਨਹੀਂ। ਜਨਨ ਪਿਤਾ ਲੋਕ ਸੁੱਤ ਬੰਤਾ, ਕੋਈ ਨਾ ਕਿਸਕੀ ਧਰਿਆ। ਕਹਿਣ ਲੱਗੇ, ਉੜੈ ਊੜ ਆਵੈ ਸਹਿ ਪੋਸਾਂ, ਤਿਸ ਪਾਛੇ ਬਚਰੇ ਸਰਿਆਂ। ਹੁਣ ਤੂੰ ਕਹਿੰਦਾ ਮੇਰੀ ਮਾਂ ਬਾਪ ਮੈਨੂੰ ਰਿਜ਼ਕ ਦਿੰਦੇ ਨੇ, पर कूंज ता अपने बच्चे को नहीं उड़ा उड़ आवे सह को सैकड़े को अपने बच्चों तो दूर चली गई पर उन्हें बच्चों नू कौन खवादा पे उड़ा उड़ आवे सह को तिस पासे बचरे सरिया तिन कवन खिलावे कवन चुगावे मन में सिमरन करिया मेरा गुरु ग्रंथ साहब ता उच्ची आवाज विच कहिंदा है पहलो देता है रिजक समा जेड़ा जीव तू पैदा कीता है ना पहला तू एदा रिजक पैदा कीता है यही कारण के मनुख का जन्म बाद विचे जन्म दे खोन तो पहला इनू माता दे दुध का प्रबंध कर दिता है। सतगुरु ने बाणी विच कहा पहलों देता है रिजक समा पिछों देता है जंत उपा साहब ने बाणी विच कहा कहन लगे जननी केरे उधर उदक में पिंड किया दस द्वारा माता दे उधर विच तेरे पानी दे विच तेरा उन्हें शरीर बना दिता जिसे दिस दे दस दरवाजे ने राग आसा भगत धन्ना जी जननी केरे उधर उदक में पिंड किया दस द्वारा दे आहार अग्न में रख है ऐसा खत्म हमारा कहन लगे जेड़ा अग विच रोटी देंदा है एवें तू कहना फलाना बंदा देंदा है अग विच जेड़ा रिजक देंदा सी ओही तेनू इत्थे रोजी पिया देंदा है। कहन लगे कुम्मी जल में तन तिस बाहर कछू कुम्मी पानी विच आंडे ओदे रेते ते पए ने पंख खीर तिन नाही ना आंडिया नू खंभ ना उन्हां दे दुध दा प्रबंध पूर्ण परमानंद मनोहर समझ देख मन माही पाखान कीट गुप्त होए रहता ताचो मार्ग नाही कहिंदे पत्थर दा कीड़ा पत्थर दे वेचे कोई रस्ता नहीं जिस रस्ते आपां रिजक पहुंचा सकीए देख तन्या जे पत्थर विच पैदा कीते कीड़े नूं रिजक देंदा है तू बंदे दी आस ना करी देण वाला केवल एक ओही आ। साहब कहिंदे ने बाणी अंदर पाखान कीट गुप्त होए रहता ताचो मार्ग नाही कह तन्ना पूर्ण ताहू को मत रे जीड नहीं एवें जी मेरे मना तू डरदा ना रही। ए बच्ची कहिंदी नै भैणो तुसी भुलेखे विचो ए सारी सृष्टि दी पालना कोई होर पिया करदा है मैं तां गुरमुखां तो बचन सुन के आई हाँ ओ तां कहिंदे ने आसन लोए लोए भंडार ओदा टिकाणा हर एक लोक दे विचे जो किछ पाया सो एक आवार। कहन लगी मैं तां बचन सुने ने महापुरशां तो के रिजक देण वाला कोई मां बाप नहीं केवल एक वाहिगुरु है।
राव रंक गज चीटी जोई सब को दाता त्राता सोई।
कहन लगी देखो भैनो आ तुसी गरीब वल तको भावे मजदूरी करदा है आखिर ओ कखां दी कुली विच रोटी पका के खांदा है साडा बापू ते नहीं देंदा जे कोई तनाड़ राजा रोटी खांदा है ओनू ही मालक देंदा है। कहिंदी मुकदी गल की मेरे गुरु की बाणी कहिंदी है कीड़ी तो लैके हाथी तक सब दी संभाल मेरा निरंकार करदा है।
अपर दिखे समरथ है कहां जीवन जो पाले जै कहां।
कह लगी किदे अंदर समरथ है ओ मेरे वाहिगुरु जी दा मुकाबला कर सके इने जीवां नू कोई पाल सकदा है किसे अंदर ताकत नहीं शायद यही कारण मेरे गुरु नानक साहब जदों विस्माद भी जांदे ने ना ते एक गल कहिंदे ने दातिया मैं इस गलो हैरान ओ तेरा घर की हो जे जिस घर विच तू बैठा है उस घर दे दरवाजे की हो जाए ने जिस दरवाजे विचो तू लंघना है ते पुछया महाराज हैरानी क्यों कहिंदे ने हैरान की ता इन्ने जीव पैदा करके सब दी संभाल करने मैनू दस तां सही तेरा घर की हो जाए जिथे एक थां ते बह के सब नू रिजक देना असी पढ़ने सो दर तेरा कहा क्यों जै तेरा दरवाजा सो घर कहा क्यों जै तेरा घर जित बह सर्द संभाले जिथे बह के तू सारिया की संभाल कर ले। साहब जी दे ए प्यारी बच्ची कह रही है गुरु नानक दी बाणी दी कृपा नाल के सब नू रिजक मेरा दातार देंदा है कौन है जेड़ा ओदे तो बिना किसे नू रिजक दे सके।
एम सुन कन्या सब ही कहें हमको पित प्रित पालत रहें।
कहने एनी गल सुन के दूसरिया जेड़िया भैणा ने ओ गुस्से विच आ गईया कहन लगिया चुप कर जा तैनू समझ ही कोई नहीं असी नहीं जान दिया कौन है रब देण वाला सानू तां साडा बापू ही कपड़े देंदा है सानू तां साडा बाप ही खान नू देंदा है सानू तां साडा पिता ही हर प्रकार नाल संभालदा है।
नह देखियो दे तो कित राम देओ जाए किस के कब धाम।
अब कहन लगियां असी नहीं देखिया के वाहिगुरु कोई है
ਕਿਸੇ ਦੇ ਘਰ ਵੀ ਜਾ ਕੇ ਰੋਜ਼ੀ ਦਿੰਦਾ ਹੋਵੇ, ਕਦੀ ਤੱਕੇ ਸਾਡੇ ਘਰ ਅੰਦਰ ਰੱਬ ਆਇਆ ਹੋਵੇ ਤੇ ਸਾਨੂੰ ਆ ਕੇ ਉਹ ਰੋਟੀ ਦੇ ਕੇ ਜਾਵੇ।
ਅਨਬਸਤਰ ਸਭ ਕਰਕੇ ਤਿਆਰ, ਕਿਸ ਕੋ ਕੌਣ ਦੇਤ ਕਿਸ ਵਾਰ।
ਦੇਖ ਸਾਡਾ ਬਾਪੂ ਤਾਂ ਸਾਨੂੰ ਕੱਪੜੇ ਦਿੰਦਾ, ਰੱਬ ਨੇ ਕਦੀ ਕੱਪੜੇ ਸਵਾ ਕੇ ਦਿੱਤੇ ਨੇ? ਸਾਡਾ ਬਾਪੂ ਤਾਂ ਅਨਾਜ ਲਿਆਉਂਦਾ, ਕਈ ਤਰ੍ਹਾਂ ਦੇ ਫਲ ਲਿਆਉਂਦਾ। ਤੂੰ ਕਹਿੰਦੀ ਰਾਮ ਦੇਣ ਵਾਲਾ ਹੈ, ਰੱਬ ਦੇਣ ਵਾਲਾ ਹੈ, ਖੁਦਾ ਦੇਣ ਵਾਲਾ ਹੈ। ਅਸੀਂ ਨੀ ਦੇਖਿਆ ਕਿਸੇ ਦੇ ਘਰ ਅੰਦਰ ਖੁਦਾ ਇਹ ਵਸਤੂਆਂ ਲੈ ਕੇ ਆਵੇ।
ਇਹ ਸੁਣ ਕੇ ਕੰਨਿਆਂ ਲੜ ਪਰੀ, ਜਾਏ ਪਿਤਾ ਕੇ ਟਿਕ ਸੁਧ ਕਰੀ।
ਕਿੰਨੇ ਆਪਸ ਵਿੱਚ ਗੱਲ ਕਰਦੀਆਂ ਕਰਦੀਆਂ ਉਹ ਇੰਨੀ ਕੁ ਦ੍ਰਿੜ ਇਰਾਦੇ ਵਾਲੀ ਏ, ਕਹਿਣ ਲੱਗੀ ਤਰਕ ਨਾ ਕਰੋ, ਵਿਸ਼ਵਾਸ ਕਰੋ ਕਿ ਰਿਜਕ ਦੇਣ ਵਾਲਾ ਵਾਹਿਗੁਰੂ ਹੈ। ਜਿਹਨੇ ਸਰੀਰ ਦਿੱਤਾ ਉਹਦੇ ਬਚਨਾਂ ਤੇ ਭਰੋਸਾ ਕਰ ਲਵੋ। ਸ਼ਾਇਦ ਇਹੀ ਕਾਰਨ ਕਈ ਵਾਰੀ ਮਨੁੱਖ ਉਸ ਰੱਬ ਦੀ ਦਿੱਤੀ ਹੋਈ ਦਾਤ ਨੂੰ ਲੈ ਕੇ, ਅਸਲ ਵਿੱਚ ਮੈਂ ਮੇਰਾ ਢੰਗ ਆਪਣੇ ਇਤਿਹਾਸ ਦੀ ਵਿਚਾਰ ਕਰਨ ਦਾ, ਜਦੋਂ ਇਤਿਹਾਸ ਦੀ ਪੰਕਤੀ ਉੱਤੇ ਗੁਰੂ ਕੀ ਬਾਣੀ ਦੀ ਮੋਹਰ ਲੱਗ ਜਾਏ ਨਾ ਤੇ ਗੱਲ ਐ ਪੱਕੀ ਹੋ ਜਾਂਦੀ। ਸ਼ਾਇਦ ਨੇ ਬਾਣੀ ਵਿੱਚ ਅਸਲ ਵਿੱਚ ਇਹ ਬੱਚਿਆਂ ਦੇ ਖਿਆਲ ਨਹੀਂ, ਹਰ ਇੱਕ ਨਾਸਤਿਕ ਮਨੁੱਖ ਦੀ ਬਿਰਤੀ ਏ ਕਿ ਰੱਬ ਵਸਤਰ ਦਿੰਦਾ, ਰੱਬ ਸਾਨੂੰ ਰਿਜਕ ਦਿੰਦਾ, ਰੱਬ ਕੀ ਸਾਡਾ ਕਰਨ ਵਾਲਾ। ਤੇ ਮੇਰੇ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਨਹੀਂ ਹੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ, ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਭਾਰਿਆ, ਬਾਰ ਵਿਵਸਥਾ ਤੁਜੈ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠ ਕੋ ਦੇਣ। ਇੰਨਾ ਕੁਝ ਲੈ ਕੇ ਵੀ ਕਹਿੰਦਾ ਕੌਣ ਦੇਣ ਵਾਲਾ? ਤੇ ਮੇਰਾ ਗੁਰੂ ਅਰਜਨ ਦੇਵ ਕਹਿੰਦਾ, ਦਾਤਿਆ ਇਹ ਨਿਰਗੁਣ, ਇਹ ਤੇਰੇ ਗੁਣਾਂ ਨੂੰ ਨੀ ਸਮਝਦਾ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲੈ ਹੋ ਤਾਓ ਨਾਨਕ ਸੀਜੈ। ਦੇਣ ਵਾਲਾ ਉਹ ਰਿਜ਼ਕ ਵਾਹਿਗੁਰੂ ਵੇ। ਸਾਹਿਬ ਨੇ ਬਾਣੀ ਵਿੱਚ ਇਸ਼ਾਰੇ ਕੀਤੇ, ਇਸ ਪਾਣੀ ਤੇ ਜਿੰਤੂ ਘਰਿਆ, ਮਾਟੀ ਕਾਲੇ ਦਿਓਰਾ ਕਰਿਆ, ਉਕਤ ਸੁਰਤ ਲੈ ਜੋਤ ਪ੍ਰੀਖਿਆ, ਮਾਤ ਗਰਭ ਮੈਂ ਜਿੰਤੂ ਰਾਖਿਆ। ਸਾਹਿਬ ਨੇ ਬਾਣੀ ਵਿੱਚ ਕਿਹਾ, ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਤ ਲਹਿਰ ਮੈਂ ਤਾਰੋ ਤਾਰਨ ਹਾਰੇ। ਸਾਹਿਬ ਨੇ ਬਾਣੀ ਵਿੱਚ ਕਿਹਾ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੈ। ਸਾਹਿਬ ਨੇ ਬਾਣੀ ਵਿੱਚ ਕਿਹਾ, ਔਰ ਕੀ ਬਾਤ ਕਹਾਂ ਕਹਿ ਤੋ ਸੋ, ਪੇਟ ਹੀ ਕੇ ਪੱਟ ਬੀਚ ਬਚਾਵੈ। ਉਹ ਰਿਜਕ ਦੇਣ ਵਾਲਾ ਇਹ ਕੀ ਲੜ ਪਈਆਂ ਤੇ ਅੱਗੋਂ ਕਹਿੰਦੀ, ਦੇਖੋ ਜਿੰਨੀਆਂ ਮਰਜ਼ੀ ਦਲੀਲਾਂ ਦੇ ਲੋ ਪਰ ਮੇਰੇ ਤੇ ਅਸਰ ਨਹੀਂ, ਮੈਂ ਗੁਰਮੁਖਾਂ ਤੋਂ ਇੱਕ ਬਚਨ ਸੁਣਿਆ ਕਿ ਦੇਣ ਵਾਲਾ ਵਾਹਿਗੁਰੂ ਏ, ਕੋਈ ਕਿਸੇ ਨੂੰ ਰਿਜਕ ਨਹੀਂ ਦਿੰਦਾ।
ਹਮ ਸਭ ਕਹੇ ਪਿਤਾ ਤੇ ਖਾਵਤ, ਇਹ ਕਿਸ ਬਾਤ ਪਰ ਬਿਦਤਾਵਤ।
ਲੜਦੀਆਂ ਲੜਦੀਆਂ ਇਹ ਆਣੀਆਂ ਉੱਠ ਪਈਆਂ ਤੇ ਬਾਪੂ ਦੇ ਕੋਲ ਘਰ ਗਈਆਂ ਤੇ ਪਿਤਾ ਬੈਠਾ ਸੀ ਆਪਣੇ ਮੰਜੇ ਤੇ, ਇਹ ਵਿਚਾਰੀ ਵੀ ਪਿੱਛੇ ਪਿੱਛੇ ਤੁਰ ਪਈ। ਚਾਰਾਂ ਜਣੀਆਂ ਨੇ ਜਾ ਕੇ ਪਿਤਾ ਨੂੰ ਘੇਰ ਲਿਆ ਤੇ ਕਹਿਣ ਲੱਗੀਆਂ, ਪਿਤਾ ਜੀ ਦੇਖੋ ਆ ਕਿਹੋ ਜਿਹੀਆਂ ਗੱਲਾਂ ਕਰਦੀ ਪਈ ਏ, ਅਸੀਂ ਬੈਠੀਆਂ ਸਾਂ ਅੱਜ ਇਕੱਠੀਆਂ ਤੇ ਗੱਲ ਚੱਲ ਪਈ ਕਿ ਸਾਡਾ ਬਾਪੂ ਸਾਨੂੰ ਰਿਜਕ ਦਿੰਦਾ, ਸਾਡਾ ਪਿਤਾ ਸਾਨੂੰ ਬਸਤਰ ਦਿੰਦਾ ਤੇ ਇਹ ਅੱਗੋਂ ਹੋਰ ਤਰਕ ਕਰਦੀ ਹੈ।
ਜੋ ਪ੍ਰਤਪਾਰੇ ਦੇਤ ਹਮੇਸ਼, ਲਗਤਮ ਤੇ ਜਿਨ ਕੀਨ ਵਿਸ਼ੇਸ਼।
ਇਹ ਤਾਂ ਗੱਲਾਂ ਹੋਰ ਕਰਦੀ ਏ, ਆਖਦੀ ਏ ਰਿਜਕ ਦੇਣ ਵਾਲਾ ਕੋਈ ਹੋਰ ਏ, ਜਿਹੜੇ ਸਾਡੇ ਛੋਟੇ ਜਿਹੇ ਤਨ ਨੂੰ ਸੰਭਾਲ ਕੇ ਰੱਖੇ ਤੇ ਜਿਹਦੀ ਕਿਰਪਾ ਨਾਲ ਤਨ ਵੱਡਾ ਹੋ ਰਿਹਾ ਹੈ।
ਸੁਖ ਤੋਂ ਸ਼ੁਭ ਆਹਾਰ ਹਮ ਕਰੇ, ਕਿਸੂ ਬਾਤ ਕੀ ਚਿੰਤਨਾ ਤਰੇ।
ਕਹਿਣ ਲੱਗੇ ਅਸੀਂ ਫਿਰ ਦਲੀਲ ਦਿੱਤੀ ਕਿ ਨਹੀਂ, ਸਾਡੀ ਪ੍ਰਤਪਾਲਣਾ ਸਾਡਾ ਬਾਪ ਕਰਦਾ, ਸੁਖ ਨਾਲ ਅਸੀਂ ਆਹਾਰ ਕਰਨੀਆਂ ਵਾ, ਸਾਨੂੰ ਕਿਤੇ ਰੋਟੀ ਦੀ ਚਿੰਤਾ ਨਹੀਂ।
ਇਹ ਨੈ ਮਾਨੇ ਮਤ ਕਹਿ ਨਿਆਰੋ, ਹਮ ਸਭ ਕਹੇ ਕੀਨਸ ਨਿਰਧਾਰੋ।
ਕਹਿਣ ਲੱਗੀ ਦੇਖੋ ਅਸੀਂ ਸਾਰੀਆਂ ਨੇ ਇੱਕੋ ਹੀ ਇਹ ਆਪਸ ਵਿੱਚ ਵਿਚਾਰ ਕੀਤੀ ਏ ਕਿ ਦੇਣ ਵਾਲਾ ਸਾਡਾ ਪਿਤਾ ਹੈ, ਪਰ ਇਹਦਾ ਤਾਂ ਮਤ ਨਿਆਰਾ ਹੈ, ਸਾਡੀ ਹਾਂ ਵਿੱਚ ਹਾਂ ਨਹੀਂ ਮਿਲਾਂਦੀ।
ਸੁਣਤ ਨਿਰਪਤ ਪਿਤ ਮੂਰਖ ਰੋਸਾ, ਨੈ ਈਸ਼ਰ ਕੋ ਲਖਿਓ ਭਰੋਸਾ।
ਕਹਿੰਦੇ ਨੇ ਕਵੀ ਜੀ, ਉੱਕੋ ਰਾਜਾ ਵੀ ਮੂਰਖ ਏ, ਉਹਨੂੰ ਇਹ ਸਮਝ ਨਹੀਂ ਜਿਹੜੀਆਂ ਇਹ ਚਾਰ ਕਹਿੰਦੀਆਂ ਨੇ, ਇਹ ਅਣਜਾਣ ਨੇ, ਜਿਹੜੀ ਇੱਕ ਕਹਿੰਦੀ ਪਈ ਉਹ ਸੱਚ ਕਹਿੰਦੀ ਪਈ।
ਕਹਿਣ ਲੱਗੇ ਆਪਸ ਵਿੱਚ ਮੂਰਖ ਬੰਦਾ ਜਿਹਨੂੰ ਸਮਝ ਨਹੀਂ ਇੱਕ ਵਾਹਿਗੁਰੂ ਤੇ ਭਰੋਸਾ ਨਹੀਂ
ਆਪਣੇ ਰਾਜਮਾਨ ਮੈਂ ਫੂਲਾ ਪ੍ਰਾਪਿਤ ਕੂਲ ਪਏ ਤੇ ਭੁੱਲਾ
ਕਹਿੰਦੇ ਆਪਣੇ ਆਚਾਰ ਗਜ਼ ਜ਼ਮੀਨ ਤੇ ਫੁੱਲਿਆ ਬੈਠਾ ਰਾਜ ਗੱਦੀ ਤੇ ਫੁੱਲਿਆ ਬੈਠਾ ਇਹਨੂੰ ਇੰਨਾ ਪਤਾ ਹੀ ਨਹੀਂ ਕਿ ਦੇਣ ਵਾਲਾ ਤਾਂ ਇੱਕ ਪਰਮੇਸ਼ਵਰ ਹੈ ਮੈਨੂੰ ਵੀ ਰਿਜ਼ਕ ਉਹਨੇ ਦਿੱਤਾ ਰਾਜ ਭਾਗ ਵੀ ਉਹਦਾ ਦਿੱਤਾ ਹੋਇਆ ਹੈ
ਸਭ ਕੰਨਿਆ ਨਿਜ ਨਿਚਹਕਾਰੀ ਆਸੇ ਸਮਝਣੇ ਇੱਛਾ ਧਾਰੀ
ਉਸੇ ਵਕਤ ਇਹਨੇ ਸਾਰੀਆਂ ਬੱਚੀਆਂ ਨੂੰ ਆਪਣੇ ਕੋਲ ਬੁਲਾ ਲਿਆ ਇਹ ਪੁੱਛਣ ਵਾਸਤੇ ਵੀ ਇਹਨਾਂ ਦੇ ਮਨ ਵਿੱਚ ਹੈ ਕੀ ਏ ਇਹ ਆਪਸ ਵਿੱਚ ਜਿਹੜੀਆਂ ਗੱਲਾਂ ਕਰਦੀਆਂ ਨੇ ਇਕੱਲੀਆਂ ਆਖਿਰ ਇਸ ਬੱਚੀ ਦੇ ਮਨ ਵਿੱਚ ਕੀ ਬੈਠਾ ਹੈ
ਪ੍ਰਥਕ ਪ੍ਰਥਕ ਤਿੰਨ ਬੂਜਨ ਲਾਗਾ ਕਹੋ ਤੂੰ ਕਿਸ ਕੋ ਭੁਗਤੈ ਭਾਗਾ
ਕਿ ਇੱਕ ਇੱਕ ਬੱਚੀ ਨੂੰ ਪੁੱਛਣ ਲੱਗਾ ਕਿ ਦੱਸ ਤੂੰ ਕੱਪੜੇ ਕਿਹਦੇ ਦਿੱਤੇ ਪਾਨੀ ਏ ਰੋਟੀ ਕਿਹਦੀ ਦਿੱਤੀ ਖਾਨੀ ਏ ਤੈਨੂੰ ਦੁਨੀਆਂ ਦੇ ਸੁੱਖ ਦਾ ਸਾਧਨ ਕਿਹਨੇ ਦਿੱਤਾ ਹੈ ਤੇਰੇ ਤਨ ਤੇ ਜਿਹੜੇ ਕੀਮਤੀ ਗਹਿਣੇ ਪਾਏ ਇਹ ਕਿਸਨੇ ਤੈਨੂੰ ਦਿੱਤੇ ਹਨ
ਸਭ ਨੇ ਕਿਹਾ ਪਿਤਾ ਹਮ ਤੇਰਾ ਸਾਵੇ ਪਰ ਹੈ ਦਰਬ ਕਨੇਰਾ
ਸਾਰੀਆਂ ਉੱਚੀ ਆਵਾਜ਼ ਵਿੱਚ ਕਹਿਣ ਲੱਗੀਆਂ ਪਿਤਾ ਜੀ ਜਿਹੜੇ ਤਨ ਤੇ ਬਸਤਰ ਪਾਨੀਆਂ ਵਾ ਇਹ ਵੀ ਤੇਰੇ ਨੇ ਜਿਹੜਾ ਆਪਾਂ ਹੱਥਾਂ ਵਿੱਚ ਗਹਿਣੇ ਪਾਏ ਇਹ ਵੀ ਤੇਰੇ ਨੇ ਤੇ ਜਿਹੜਾ ਅਸੀਂ ਭੋਜਨ ਛਕਦੀਆਂ ਵਾ ਇਹ ਵੀ ਤਾਂ ਤੇਰਾ ਬਖਸ਼ਿਆ ਹੋਇਆ ਹੈ
ਬ੍ਰਿਤ ਭਾਰਤ ਨਿਤ ਦੇ ਦਹਾਰਾ ਹਮ ਸਭ ਭੁਗਤੇ ਭਾਗ ਤੁਹਾਰਾ
ਸਾਨੂੰ ਦੇਖ ਪਿਤਾ ਕੋਈ ਫਿਕਰ ਨਹੀਂ ਆਰਾਮ ਨਾਲ ਘਰ ਸੁੱਤੀਆਂ ਵਾ ਪਰ ਸਾਡੇ ਜਾਗਣ ਤੋਂ ਪਹਿਲਾਂ ਭੋਜਨ ਤਿਆਰ ਏ ਇੱਕ ਦਿਨ ਨਹੀਂ ਰੋਜ਼ ਤੂੰ ਸਾਨੂੰ ਭੋਜਨ ਪਕਵਾਨ ਭੇਜਣਾ ਸਾਡੀ ਪ੍ਰਤਪਾਲਣਾ ਤੁਸੀਂ ਕਰਦੇ ਹੋ
ਨਿਜ ਭਗਨੀ ਸਭ ਤੇ ਪਛਾਤੀ ਰਾਜ ਕੋਇਰ ਬੋਲੀ ਇਸ ਭਾਤੀ
ਕਹਿਣ ਲੱਗੇ ਜਿਹੜੀ ਉਹ ਬੱਚੀ ਇੱਕ ਕਹਿੰਦੀ ਸੀ ਦੇਣ ਵਾਲਾ ਰੱਬ ਏ ਉਹਨੂੰ ਪੁੱਛਿਆ ਦੱਸ ਖਾਂ ਕਿਹਦਾ ਦਿੱਤਾ ਤੂੰ ਖਾਨੀ ਏ ਤੈਨੂੰ ਬਸਤਰ ਕੌਣ ਦਿੰਦਾ ਤੇ ਪਰਮੇਸ਼ਵਰ ਦੇ ਭੈ ਵਿੱਚ ਗੁਰੂ ਕੀ ਬਾਣੀ ਵਿੱਚ ਭਿੱਜੀ ਹੋਈ ਉਸ ਬੱਚੀ ਨੇ ਇਹ ਬਚਨ ਕਹੇ ਹਨ
ਹੇ ਪਿਤ ਭਾਗ ਏਕ ਕੋ ਦੂਬਾ ਭੁਗਤ ਹੈ ਨਹੀਂ ਕਬ ਹੁਆ
ਲੱਗੀ ਹੇ ਮੇਰੇ ਬਾਪੂ ਇੱਕ ਗੱਲ ਧਿਆਨ ਨਾਲ ਸੁਣ ਲੈ ਕੋਈ ਕਿਸੇ ਦਾ ਦਿੱਤਾ ਨਹੀਂ ਉਖਾਂਦਾ ਇੱਕ ਦੇ ਭਾਗ ਕਦੀ ਦੂਜਾ ਨਹੀਂ ਹੋ ਸਕਦਾ ਚੇਤੇ ਰੱਖੀ ਆਪਣੇ ਆਪਣੇ ਭਾਗ ਸਾਰੇ ਖਾਂਦੇ ਨੇ ਤੈਨੂੰ ਸਮਝ ਨਹੀਂ ਕਦੀ ਵੇਖੀ ਕਿ ਇੱਕ ਦਾ ਭਾਗ ਇੱਕ ਦੇ ਮਸਤਕ ਦੇ ਭਾਗ ਦੂਜਾ ਖਾ ਲੈ ਸਾਹਿਬ ਨੇ ਬਾਣੀ ਵਿੱਚ ਕਿਹਾ ਕਹਿੰਦੇ ਨੇ ਇਹ ਤਾਂ ਰੱਬ ਦੀ ਕਿਰਪਾ ਹੈ ਇੱਕ ਮਾਂ ਦੀ ਕੁੱਖ ਵਿੱਚੋਂ ਦੋ ਬੱਚਿਆਂ ਦਾ ਜਨਮ ਹੈ ਇੱਕ ਵਿਚਾਰਾ ਦਿਹਾੜੀਆਂ ਕਰਦਾ ਪਿਆ ਤੇ ਇੱਕ ਜਿਹੜਾ ਰਾਜ ਪਦਵੀ ਤੇ ਬੈਠਾ ਹੋਏ ਭਾਗ ਆਪੋ ਆਪਣੇ ਨੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਨਿਰਧਨ ਸਰਧਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ ਸਾਹਿਬ ਨੇ ਬਾਣੀ ਵਿੱਚ ਕਿਹਾ ਆਪਣ ਲਈ ਆ ਜੇ ਮਿਲੈ ਸਭ ਕੋ ਭਾਗਤ ਹੋਏ ਕਰਮਾ ਉੱਪਰ ਨਿਬੜੈ ਜੇ ਲੋਚੈ ਸਭ ਕੋਈ ਬਾਪੂ ਆਪਣੇ ਆਪਣੇ ਭਾਗ ਖਾਂਦਾ ਹਰ ਕੋਈ ਕੌਣ ਕਿਸੇ ਨੂੰ ਭਾਗ ਦੇਣ ਵਾਲਾ ਹੈ
ਨਿਜ ਨਿਜ ਭਾਗ ਅਦਕ ਹਰ ਘਾਟ ਭੋਗਤ ਜਗ ਮੇ ਰੰਗ ਸੁਰਾਟ
ਇਹ ਗੱਲ ਵੱਖਰੀ ਕਿ ਭਾਗ ਆਪੋ ਆਪਣੇ ਨੇ ਕੋਈ 36 ਪ੍ਰਕਾਰ ਦੇ ਭੋਜਨ ਰਾਤ ਨੂੰ ਖਾ ਕੇ ਸੌਂਦਾ ਤੇ ਕੋਈ ਸੁੱਕਾ ਪ੍ਰਸ਼ਾਦਾ ਖਾ ਕੇ ਸੌਂ ਜਾਂਦਾ ਆਪਣੇ ਆਪਣੇ ਭਾਗ ਨੇ ਕੋਈ ਆਪਣੇ ਤਨ ਤੇ ਖੱਦਰ ਦੇ ਬਸਤਰ ਪਾ ਕੇ ਸਾਦੇ ਬਸਤਰ ਪਾ ਕੇ ਜਿਨ ਦਿਨ ਕੱਢ ਲੈਂਦਾ ਤੇ ਕੋਈ ਇੱਕ ਦਿਨ ਦੇ ਅੰਦਰ ਕਈ ਕਈ ਤਰ੍ਹਾਂ ਦੇ ਬਸਤਰ ਬਦਲਦਾ ਆਪੋ ਆਪਣੇ ਭਾਗ ਨੇ ਮੇਰੇ ਸਾਹਿਬ ਨੇ ਸਾਰੇ ਗੱਲਾਂ ਬਾਣੀ ਵਿੱਚ ਕਹੀਆਂ ਨੇ ਹਜ਼ੂਰ ਬਚਨ ਕਰਦੇ ਨੇ ਨਾ ਸਤਿਗੁਰੂ ਦੇ ਬਚਨ ਆਪਾਂ ਪੜ੍ਹਨੇ ਆ ਕਬੂ ਖਾਟ ਸਫੇਦੀ ਸਵਾਵੈ ਕਬੂ ਭੂਮ ਪਿਆਰ ਨਾ ਪਾਵੈ ਇਹ ਤੇਰੀ ਰਜ਼ਾ ਹੈ ਮੇਰੇ ਮਾਲਕ ਕਿਸੇ ਨੂੰ ਤੂੰ ਬਸਤਰ ਕੀਮਤੀ ਕਿਸੇ ਨੂੰ ਬਿਲਕੁਲ ਮੈਲੇ ਬਸਤਰ ਦੇਣਾ ਹੇ ਪਿਤਾ ਭਾਗ ਆਪੋ ਆਪਣੇ ਨੇ ਆਪਣੇ ਆਪਣੇ ਭਾਗਾਂ ਦਾ ਖਾਂਦੇ ਹਾਂ
ਸੁਣ ਪਿਤ ਕ੍ਰੋਧ ਕਰਿਓ ਔਰ ਭਾਰੀ ਸਭ ਕੇ ਸੁਣਤੇ ਗਿਰਾ ਉਚਾਰੀ
ਕਹਿੰਦੇ ਇੰਨੀ ਗੱਲ ਸੁਣਦੀ ਦੇਰ ਸੀ ਮੂਰਖ ਬਾਪੂ ਨੂੰ ਸਮਝ ਨਹੀਂ ਪਈ ਉਸ ਧੀ ਵੱਲ ਅੱਖਾਂ ਲਾਲ ਕਰਕੇ ਨੇ ਦੇਖਿਆ ਕ੍ਰੋਧ ਨਾਲ ਇਹਦਾ ਚਿਹਰਾ ਭਖਣ ਲੱਗਾ ਤੇ ਇੱਕੋ ਦਮ ਖਿੜਕਦੀ ਜ਼ਬਾਨ ਵਿੱਚ ਇਹ ਕਹਿਣ ਲੱਗਾ ਹੈ
ਅਮੁੱਕ ਰੰਕ ਹਮ ਜਾਤ ਮਝਾਰੀ ਪਿਸਕੇ ਪੁੱਤਰ ਕਸ਼ਟ ਤਨ ਭਾਰੀ
ਤੇ ਕਹਿਣ ਲੱਗਾ ਤੈਨੂੰ ਕੌਣ ਰਿਜ਼ਕ ਦਿੰਦਾ ਕਹਿਣ ਲੱਗੀ ਇੱਕ ਪਰਮੇਸ਼ਵਰ ਇੱਕ ਵਾਹਿਗੁਰੂ ਆਪਣੇ ਭਾਗ ਖਾਨੀ ਆ ਫਿਰ ਗੁੱਸੇ ਵਿੱਚ ਆਇਆ ਕਹਿੰਦਾ ਚੰਗਾ ਜੇ ਆਪਣੇ ਭਾਗ ਤੂੰ ਖਾਨੀ ਏ ਇਹ ਨਹੀਂ ਸਮਝਦੀ ਕਿ ਮੈਂ ਤੈਨੂੰ ਦੇਣਾ ਤੇ ਸਾਡੀ ਜਾਤ ਦੇ ਅੰਦਰ ਇੱਕ ਮਨੁੱਖ ਏ ਜਿਹਦੇ ਪੁੱਤਰ ਨੂੰ ਕੋੜ ਦਾ ਰੋਗ ਲੱਗਾ ਹੋਇਆ ਸਾਡੀ ਬਿਰਾਦਰੀ ਵਿੱਚ ਰਹਿੰਦਾ ਤੈਨੂੰ ਸਮਝ ਪੈ ਜਾਏ ਕਿ ਦੇਣ ਵਾਲਾ ਕੌਣ ਏ ਪਿਆਰਿਓ सिर्फ एको ही आ गल जे जेड़ी बंदे नू रब तो दूर ले जांदी। साहब ने मनमुख की परिभाषा ही दी है, देंदे थावों दिता चंगा मनमुख ऐसा जानिए। साहब ने बाणी विच क्या दात प्यारी विसरिया दात आरा, दात मिल गई दतार भुल गया। मैं एक खिन विचों निकलन लगा प्रकरण मिलदा, रहीम ने दो दोहरे कहे। एक नवाब सी उन्हें थाली भर लेनी रुपया नाल सवेरे सोने दियां मोहरां रखनियां, सारे बंदियां नू देखी जाना जदों भिखारी आने ना ते अपनियां अखां नीवियां करके ते बुक भर के उहदी झोली विच पैसे पा देने, लोकां लंघी जाना। इन्हें कदी चेहरा तक के भिखारी वल देखिया नहीं, नीवी पाई रखनी। ते एक दिन कोई सज्जन लंघिया ते उन्हें एक गल पुछी, कहिंदा नवाब एक गल तेरी तो मैं खुश हाँ, रब दा भय मनना, लोकां नू दान पुन करना, पर जदों तू किसे दी झोली विच रुपये पाने ते अपनियां अखां क्यों नीवियां कर लैना। उन्हें बड़ी सोहनी गल कही रकीम ने, कहन लगे सीखे कहां नवाब जू देनी ऐसी देन। हे नवाब कितों में सीखे एहो जी गल तू, ज्यों ज्यों कर ऊंचा बढ़े। इहदा मतलब है ज्यों ज्यों तू हाथ भर के किसे नू देन लगना त्यों त्यों नीचे नैन त्यों त्यों तेरिया अखां नीवियां क्यों हो जांदियां। किसे दी झोली विच पाण लगियां तू अखां नीवियां क्यों कर लैना। अगो नवाब ने बड़े कमाल दी गल कही, कहन लगे देन हार कोई होर है जो भोजित बेजत है दिन रहन, क्यों मैं अखां नीवियां करना वा। कहिंदा देन हार कोई और है जो भोजित है दिन रहन, लोग भरम मुझ पर करें जाते नीचे नैन। मैं इस करके अखां नीवियां करना दुनिया दे लोको, हाथ मेरा जे देन वाला ते कोई होर है। मता सोचियो मैं दाता वा, उस कमले नू समझ नहीं पई, गुस्से विच आ गया। कहिंदा चंगा फिर साडी बरादरी विच इक कोड़ी है, मैं देखना तेरे पाप किन्ने कु बलवान हन।
हाथ पाव अंगरी चर गई असको मैं जब तोहे दे दई।
कहन लगा चंगा फिर तेनू रिजक रब देंदा है ना। कहन लगी बिलकुल। कहिंदा मैं तेनू उस कोड़ी दे लड़ लांगा जिदे हाथ ते पैर चर गए, देखांगा तेरे भाग किन्ने कु कम करदे हन।
अपन भाग तब पुंचन करिए नरक समान कष्ट को भरिए।
कहन लगे अपने भाग तू भोगी, तू कहनी है देन वाला रबे, फिर मैं देखांगा तेरे भाग ते नरक दे समान तू अपनी जिंदगी बतीत करेंगी।
सुन कन्या ने पित की बानी सोई सी सरी मन मानी।
बच्ची ने सुन दिया सार कह दिता बापू जे मेरे भागा विच ओ ही है ना, मैं ओदे लड़ लगना ते तू जिन्ना मर्जी जतल कर ले मैं जाना ओदी घर, मैनू परवाह नहीं। मैनू उस दाते दे बचना ते भरोसा है, गुरमुख कह के गए ने कि ओ पत्थरां विच ओ रुखां विच ओ पहाड़ां विच ओ पानी विच ओ दरियावां विच ओ चारे तरह दियां खाणियां नू देंदा है, ते जे मैनू लूले दे लड़ लाएगा पिंगले दे लड़ लाएगा सच जानी मेरा गुरु नानक ओदी भी चोली विच खैर पाएगा। मैनू परवाह नहीं, भाग मैं अपने खाने ने, देन वाला ओ परमेश्वर है।
इसकी मात सबर जित रही तो पिता ने रिस कर कही।
कहने मां रोकती रही है, आखिर मां दा हिरदा पता नहीं बंदा किन्ना कु कठोर हो जांदा है। वाह हंकार बस तेरे जदों तू किसे अंदर कर कर जाने किसे अंदर बह जाने, हंकारी बंदा ता इत्थे भी नहीं जानदा मैं अपनी धी दे टुकड़े नू किदे लड़ लाना पिया, अपने दिल दे टुकड़े नू धी नू किदे लड़ लाना वा। ये हंकार ही है ना कि मैं सब कुछ हाँ। कहने उस बच्ची ने कहा मां रोक ना, याद रखी जे मेरे सिर दा साईं वाहगुरु है ना, जे गुरु नानक दे घर दी कृपा है ते इस पिंगले नाल भी ला के मैनू गुरु नानक कृपा जरूर करेगा। मैं तां उहदी रजा दा सबक पढ़िया है, मैं उहदे भाणे विच रही हाँ, ते मां जेड़ी भाणे विच ते भला करके जान लै उहदे मुंह विचों कदी तर्क नहीं हुंदा। ए तां मालक जिथे रखे मैं उथे प्रवान करांगी। कहिंदे इस बच्ची ने उस आदमी नूं प्रवान करना, अगले बुधवार विचारांगे। आखिर भाणे नूं मनदी उस धरती ते पहुंचदी है जिस धरती ते कामयांस हो जांदे ने। अगला ही हफ्ता मेरा इत्थे वे ये प्रसंग अगले बुधवार पूरा कर देंगे। इनियां कु बेनतियां प्रवान करनियां प्यारियो, आप आउंदे हो शाम नूं वध चढ़ के आया करो, ਸਤਿਗੁਰੂ ਦੇ ਘਰ ਦੀ ਹਾਜ਼ਰੀ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ।